ਖੇਤੀਆਂ ਦੇ ਵਿਘਨ ਸੀ, ਜ਼ਿਮੀਂਦਾਰਾਂ ਦੇ ਸਭ ਚੱਕੇ ਗਏ। ਜਿੰਨੇ ਤੱਤ ਨੇ ਇਹ ਅਨੁਕੂਲੀ ਹੋ ਕੇ ਸਤਸੰਗ ਚੱਲਣ ਲੱਗ ਗਏ। ਹਵਾ ਹਨੇਰੀ ਨਹੀਂ ਸੀ ਵਗਾਉਂਦੀ, ਸੁਗੰਧੀਆਂ ਦੇ ਸਹਿਤ ਚੱਲਦੀ ਸੀ। ਅਗਨੀ ਨੁਕਸਾਨ ਨਹੀਂ ਸੀ ਕਿਸੇ ਦਾ ਕਰਦੀ, ਥਾਂ ਥਾਂ ਪ੍ਰਕਾਸ਼ ਕਰਦੀ ਸੀ। ਜਿਹੜੇ ਲੋਕ ਸਤਸੰਗ ਜੀ ਜਾਂਦੇ ਸੀ ਉਸ ਦੇ ਇਲਾਕੇ ਵਿੱਚ ਮੌਤ ਹੋ ਜਾਂਦੇ ਸੀ, ਕਹਿੰਦੇ ਉਹ ਇਹੋ ਜਿਹਾ ਦੇਸ਼ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਜਿਸ ਭੂਮੀ ਦੀ ਸਤਸੰਗ ਜੀ ਧੂੜੀ ਨੂੰ ਆਪਾਂ ਤਰਸਦੇ ਹਾਂ, ਦੇਸ਼ਾਂ ਦੀ ਵੰਡ ਹੋਣੇ ਕਰਕੇ ਕਿ ਹੇ ਮਹਾਰਾਜ ਜਿੱਥੇ ਆਪ ਜੀ ਨੇ ਪਾਵਨ ਅਵਤਾਰ ਧਾਰਿਆ ਉੱਥੇ ਦੀ ਧੂੜੀ ਸਾਡੇ ਮਸਤਕ ਨੂੰ ਲੱਗਦੀ ਰਹੇ। ਜਿਸ ਵੇਲੇ ਸੱਚੇ ਪਾਤਸ਼ਾਹ ਦੇ ਸਤਸੰਗ ਜੀ ਅਵਤਾਰ ਧਾਰਨ ਦਾ ਬਾਬੇ ਕਾਲੂ ਜੀ ਨੂੰ ਸੁਨੇਹਾ ਪਹੁੰਚਿਆ, ਸਨਾਤਨ ਧਰਮ ਅਨੁਸਾਰ ਬਾਬਾ ਜੀ ਨੇ ਸਤਸੰਗ ਜੀ ਇਤਨਾ ਚਾਅ ਕੀਤਾ ਮਨ ਵਿੱਚ, ਖੁਸ਼ੀ ਦੀ ਹੱਦ ਨਾ ਰਹੀ। ਸਮੇਤ ਵਸਤਰਾਂ ਦੇ ਇਸ਼ਨਾਨ ਕੀਤਾ ਬਾਬਾ ਕਾਲੂ ਜੀ ਨੇ, ਜਿਹੜੇ ਵਸਤਰ ਪਹਿਨੇ ਸੀ ਉਵੇਂ ਜਿਵੇਂ ਹੀ ਉਹ ਵਸਤਰ ਲਾ ਕੇ ਨਵੇਂ ਵਸਤਰ ਪਾ ਕੇ ਛੇਤੀ ਛੇਤੀ ਸਤਸੰਗ ਜੀ ਹਰਦਿਆਲ ਪ੍ਰੋਤ ਦੇ ਘਰ ਗਿਆ ਹੈ। ਹਾਕ ਮਾਰੀ ਹਰਦਿਆਲ ਪ੍ਰੋਤ ਬਿਰਧ ਅਵਸਥਾ ਵਾਲਾ ਸੀ, ਆਇਆ ਜਿਸ ਵੇਲੇ ਬਾਹਰ ਆਪਣਾ ਦਰਵਾਜ਼ਾ ਖੋਲ੍ਹਿਆ, ਕਹਿਣ ਲੱਗੇ ਹਰਦਿਆਲ ਪ੍ਰੋਤ ਜੀ ਅੱਜ ਅੱਧ ਖੁਸ਼ੀਆਂ ਹੀ ਖੁਸ਼ੀਆਂ ਹਨ, ਅੱਜ ਵਾਹਿਗੁਰੂ ਨੇ ਮੈਨੂੰ ਪੁੱਤਰ ਬਖਸ਼ਿਆ ਹੈ, ਇਹ ਨਹੀਂ ਪਤਾ ਵੀ ਪਰਮੇਸ਼ਰ ਹੀ ਆਇਆ ਹੈ। ਚੱਲ ਚੱਲ ਕੇ ਉਹਨਾਂ ਦੇ ਦੇਖ ਮਸਤਕ ਨੂੰ, ਦੇਖ ਉਸਦੇ ਹੱਥ ਨੂੰ, ਮੇਰੇ ਬਾਲਕ ਦੇ ਨੂੰ ਨੌ ਰੱਖ ਦੇ। ਅੱਜ ਤਾਂ ਗੁਰੂ ਕੀ ਮਰਜ਼ਾਦਾ ਹੈ, ਜਦੋਂ ਬਾਲਕ ਸਤਸੰਗ ਜੀ ਕੋਈ ਜਨਮ ਲੈਂਦਾ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਦੇਖ ਕਰਾ ਕੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਾ ਕੇ ਮਹਾਂਵਾਕ ਲੈ ਕੇ ਨਾਂ ਰਖਾਉਂਦੇ ਹਾਂ ਕਿ ਨਹੀਂ? ਅੱਗੇ ਪ੍ਰੋਤ ਨਾਮ ਰੱਖਿਆ ਕਰਦਾ ਸੀ। ਉਸ ਵੇਲੇ ਸਤਸੰਗ ਜੀ ਤੜਕੇ ਆਪ ਜੀ ਨੇ ਸਤਸੰਗ ਜੀ ਅਵਤਾਰ ਧਾਰਿਆ ਹੈ 1-2 ਵਜੇ, ਪੂਰਨਮਾਸ਼ੀ ਦਾ ਸਤਸੰਗ ਜੀ ਦਿਹਾੜਾ ਸੀ। ਪ੍ਰੋਤ ਕਹਿਣ ਲੱਗਾ, ਹੇ ਬਾਬਾ ਕਾਲੂ, ਮੈਂ 2 ਘੜੀਆਂ ਭਗਵਾਨ ਦੀ ਪੂਜਾ ਕਰਕੇ ਛੇਤੀ ਦੇਣੀ ਤੇਰੇ ਘਰ ਨੂੰ ਹੀ ਆਵਾਂਗੇ, ਹੋਰ ਕੋਈ ਵਿਹਾਰ ਨਹੀਂ ਕਰਦਾ। ਜਦੋਂ ਤਿਆਰ ਹੋ ਕੇ ਸਤਸੰਗ ਜੀ ਪ੍ਰੋਤ ਗਿਆ, ਕਹਿਣ ਲੱਗੇ ਬਾਲਕ ਦੇ ਦਰਸ਼ਨ ਕਰਾਓ। ਸਤਿਗੁਰੂ ਜੀ ਦੇ ਦਰਸ਼ਨ ਕਰਦੇ ਸਾਰ ਹੀ ਸਤਸੰਗ ਜੀ ਹੈਰਾਨ ਹੋ ਗਿਆ। ਦਾਈ ਨੂੰ ਪੁੱਛਦਾ ਹੈ, ਹੇ ਦੌਲਤਾਂ ਦਾਈ, ਇਹ ਬਾਲਕ ਨੇ ਜਦੋਂ ਜਨਮ ਧਾਰਿਆ ਮੁੱਖੋਂ ਕੀ ਆਵਾਜ਼ ਕੱਢੀ ਸੀ? ਕਹਿਣ ਲੱਗੀ, ਪ੍ਰੋਤ ਜੀ ਮੈਂ ਕੀ ਦੱਸਾਂ, ਸਾਰੀ ਜ਼ਿੰਦਗੀ ਮੇਰੀ ਲੰਘ ਗਈ, ਮੇਰੇ ਹੱਥਾਂ 'ਚ ਬਾਲਕ ਜਨਮ ਲੈਂਦੇ, ਰੋਂਦੇ ਹੀ ਰੋਂਦੇ ਦੇਖੇ ਪਰ ਇਹ ਰੋਇਆ ਨਹੀਂ, ਇਹ ਮੁਸਕਰਾਉਂਦਾ ਸੀ। ਜਿਸ ਵੇਲੇ ਸਤਸੰਗ ਜੀ ਮਸਤਕ ਦੇਖਿਆ ਜੋਤਿਸ਼ ਵਿੱਦਿਆ ਅਨੁਸਾਰ, ਬਾਬਾ ਕਾਲੂ ਬੈਠਾ ਹੱਥ ਜੋੜੀ ਨਾਂ ਰੱਖੂਗਾ ਪ੍ਰੋਤ, ਪਰਮੇਸ਼ੁਰ ਦਾ ਨਾਂ ਰੱਖਣਾ ਸਤਸੰਗ ਜੀ ਬੜਾ ਔਖਾ, ਦੁਨੀਆਂ ਦੇ ਨਾਂ ਰੱਖਣੇ ਬੜੇ ਸੁਖਾਲੇ ਨੇ ਬਾਲਕਾਂ ਦੇ, ਪਰ ਜਿਹੜਾ ਸਾਰੀ ਸੇਠ ਨੂੰ ਰਚਣ ਵਾਲਾ ਉਹਦਾ ਨਾਂ ਕਿਤੇ ਸੁਖਾਲਾ ਰੱਖਣਾ? ਉਸ ਵੇਲੇ ਸਤਸੰਗ ਜੀ ਉਸਤਤੀ ਕੀਤੀ ਹਰਦਿਆਲ ਪ੍ਰੋਤ ਨੇ, ਬਾਬਾ ਕਾਲੂ ਇਹ ਤਾਂ ਕੋਈ ਅਵਤਾਰ ਹੈ, ਇਹਨੂੰ ਤਾਂ ਜਿੰਨੇ ਤੱਤ ਨੇ ਰਸਤਾ ਦੇਣਗੇ, ਪਾਣੀ ਤੋਂ ਦੀ ਲੰਘ ਜਾਵੇਗਾ, ਅਗਨੀ ਵਿੱਚ ਦੀ ਲੰਘ ਜਾਵੇਗਾ, ਇਹਨੂੰ ਤਾਂ 10 ਦਿਸ਼ਾ ਵਿੱਚ ਇਹਦੀ ਪੂਜਾ ਹੋਵੇਗੀ। ਬਾਬਾ ਕਾਲੂ ਸਤਸੰਗ ਜੀ ਸੁਣੀ ਜਾਂਦਾ ਵੀ ਖਵਨੀ ਆਪਦੀ ਪੂਜਾ ਲੈਣ ਵਾਸਤੇ ਮੇਰੇ ਪੁੱਤਰ ਦੀ ਮਹਿਮਾ ਕਰੀ ਜਾਂਦਾ ਹੈ, ਕਹਿੰਦਾ ਮੈਂ ਸੱਚ ਕਹਿੰਦਾ ਹਾਂ, ਇਹਦਾ ਨਾਮ ਏਡੀ ਛੇਤੀ ਨਹੀਂ ਰੱਖਿਆ ਸਕਦਾ, ਮੈਂ ਜਾ ਕੇ ਸੋਚਾਂਗਾ, ਮੈਨੂੰ ਸਮਾਂ ਦੇ। ਸਾਰੇ ਸਤਸੰਗਤ ਜੀ ਚਿੰਨ ਦੇਖ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਦੇਖਿਆ, ਹਸਤਾਂ ਕਮਲਾਂ ਨੂੰ ਦੇਖਿਆ, ਨੰਨਿਆਂ ਨੰਨਿਆਂ ਨੂੰ ਮਸਤਕ ਦੇਖਿਆ, ਸੋਚੀ ਜਾਂਦਾ ਹਰਦਿਆਲ ਪ੍ਰੋਤ। ਘਰ ਜਾ ਕੇ ਸਤਸੰਗ ਜੀ ਜਦੋਂ ਵਿੱਦਿਆ ਦੁਆਰਾ ਵਿਚਾਰ ਕੀਤੀ ਤਾਂ ਨੌ ਨਾਨਕ, ਨਾਨਕ ਕਦੇ ਨਾ ਹਿੰਦੂਆਂ ਦਾ ਮੁਸਲਮਾਨਾਂ ਦਾ ਸਾਂਝਾ ਜਿਹਾ ਨੌ। ਜਦੋਂ ਆ ਕੇ ਸਤਸੰਗ ਜੀ ਬਾਬੇ ਕਾਲੂ ਜੀ ਨੂੰ ਦੱਸਿਆ ਕਿ ਨੌ ਆਹ ਰੱਖ, ਬਾਬਾ ਜੀ ਨੇ ਨੱਕ ਜਿਹਾ ਚੜ੍ਹਾਇਆ, ਕਹਿੰਦਾ ਹਰਦਿਆਲ ਪ੍ਰੋਤ ਜੀ ਤੂੰ ਸਿਆਣਾ, ਅੱਗੇ ਬਾਲਕਾਂ ਦੇ ਨਾਂ ਰੱਖਦਾ, ਛਤਰੀ ਬੰਸ ਹੈ ਸਾਡੀ, ਇਹ ਨਾਂ ਮੈਨੂੰ ਚੰਗਾ ਜਿਹਾ ਨਹੀਂ ਲੱਗਦਾ। ਅੱਜ ਵੀ ਮਾਈਆਂ ਕਹਿੰਦੀਆਂ ਇਹ ਚੰਗਾ ਜਿਹਾ ਨਹੀਂ, ਨਾ ਹੀ ਹੋਰ ਨਹੀਂ, ਕੋਈ ਬਦਲ ਨਹੀਂ ਸਕਦਾ। ਹਰਦਿਆਲ ਪੁਰੋਹਿਤ ਕਹਿਣ ਲੱਗਾ ਸਾਰਿਆਂ ਦੇ ਨਾਂ ਬਦਲ ਸਕਦੇ ਪਰ ਇਹ ਨਾਂ ਨਹੀਂ ਬਦਲ ਸਕਦਾ। ਤੈਨੂੰ ਕਿਉਂ ਨਹੀਂ ਪਸੰਦ? ਇਹ ਨਾਂ ਹੀ ਇਹਨਾਂ ਦਾ ਇਹ ਹੋਵੇਗਾ, ਨਾ ਇਹ ਨਾਂ ਮਿਟੇਗਾ ਵੀ ਨਹੀਂ ਜਿਹੜਾ ਪ੍ਰਗਟ ਹੋ ਗਿਆ ਹੈ। ਕਹਿਣ ਲੱਗੇ ਅੱਛਾ ਤੇਰੀ ਮਰਜ਼ੀ ਆ। ਪੁਰੋਹਿਤ ਦਾ ਅੱਗੇ ਕਿਹਾ ਮੰਨਿਆ ਕਰਦੇ ਸੀ ਨਾ ਅਨ ਅੱਖ ਨਾ ਨਾ ਸਤਸੰਗ ਜੀ ਪੁਰਸ਼ ਦਾ ਹੈ। ਅੰਨ ਨਾ ਹੁੰਦਾ ਰਹਿਤ ਦਾ, ਅੱਕ ਨਾ ਹੁੰਦਾ ਦੁੱਖ ਦਾ। ਉਹ ਵਿਅਕਤੀ ਜਿਹੜਾ ਦੁੱਖਾਂ ਤੋਂ ਰਹਿਤ ਹੋਵੇ ਔਰ ਦੁਨੀਆਂ ਦੇ ਦੁੱਖਾਂ ਤੋਂ ਰਹਿਤ ਕਰਨ ਵਾਲਾ ਹੋਵੇ ਉਹਨੂੰ ਕਹਿੰਦਾ ਨਾ ਨੱਕ। ਇਹ ਸ਼ਾਸਤਰਾਂ 'ਚ ਸਤਸੰਗ ਜੀ ਅਰਥਨ ਖੇਰ ਕੇ ਕੀਤੇ ਹੋਏ ਹਨ। 26 ਸਲੋਕ ਬਿਆਸ ਨੇ ਦੇਖ ਲਓ ਕਦੋਂ ਪੁਰਾਣ ਰਚੇ ਸੀ, ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਦੇਵ ਜੀ ਦਾ ਆਉਣਾ ਲਿਖ ਦਿੱਤਾ ਹੈ। ਉਹਨਾਂ ਸਤਸੰਗ ਜੀ ਪੁਰਾਣਾਂ ਨੂੰ ਪੜ੍ਹ ਕੇ ਵਿਦਵਾਨ ਸਤਸੰਗ ਜੀ ਨਾਨੂ ਪੰਡਿਤ ਨਾਨਕ ਕਹਾਉਂਦਾ ਸੀ, ਕਹਿੰਦਾ ਮੈਂ ਕਲਯੁੱਗ ਆ ਗਿਆ, ਮੈਂ ਹੀ ਹਾਂ ਨਾਨਕ। ਜਦੋਂ ਕੁਰੂਕਸ਼ੇਤਰ ਦੇ ਜੋੜ ਮੇਲੇ 'ਤੇ ਸਤਸੰਗ ਜੀ ਸਤਿਗੁਰਾਂ ਨਾਲ ਚਰਚਾ ਹੋਈ ਉਸ ਵੇਲੇ ਕਹਿਣਾ ਪਿਆ ਇਸ ਨੂੰ, ਉਹ ਤੀਰਥ 'ਤੇ ਆਏ ਹੋ ਲੋਕੋ ਭੁੱਲ ਨਾ ਜਾਇਓ, ਇਹ ਨਾਨਕ ਹੈ ਅਸਲੀ। ਮੈਂ ਤਾਂ ਹੰਕਾਰ ਚੱਕੀ ਫਿਰਦਾ ਸੀ ਵੀ ਮੈਂ ਹੀ ਨਾਨਕ ਹੋਊਂਗਾ। ਭਵਿੱਖਤ ਪੁਰਾਣ ਪੜ੍ਹ ਕੇ ਕੱਕਾ ਚੱਕਦੇ ਹੋ, ਮੈਨੂੰ ਨਾਨੂ ਕਿਹਾ ਕਰੋ, ਅਸਲ ਨਾਨਕ ਇਹ ਹੈ। ਨਾਨਕ ਨਾਂ ਰਖਾਉਣ ਧਰਾਉਣ ਵਾਲਿਆਂ ਨੂੰ ਵੀ ਸਤਸੰਗ ਜੀ ਹੱਥ ਜੋੜ ਕੇ ਕਹਿਣਾ ਪਿਆ ਕਿ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਜਿਸ ਵੇਲੇ ਨਾਂ ਰੱਖਿਆ ਪੁਰੋਹਿਤ ਨੇ, ਨਾਲ ਹੀ ਸਤਸੰਗ ਜੀ ਬੇਨਤੀਆਂ ਕੀਤੀਆਂ, ਹੇ ਪਰਮੇਸ਼ੁਰ ਜੇ ਤੂੰ ਨਾਨਕ ਨਾਮ ਧਰਾਇਆ ਹੈ ਕਲਯੁੱਗ ਦੇ ਅੰਦਰ, ਮੇਰੀ ਬਿਰਧ ਅਵਸਥਾ ਮੈਨੂੰ ਕੋਈ ਪਤਾ ਨਹੀਂ ਉਹਨੇ ਕਦੋਂ ਖਤਮ ਹੋ ਜਾਣਾ ਜ਼ਿੰਦਗੀ ਨੇ, ਜਿੰਨਾ ਚਿਰ ਤੁਸੀਂ ਬੋਲਣ ਨਹੀਂ ਨਾ ਲੱਗਦੇ ਉਹਨਾਂ ਚਿਰ ਮੈਨੂੰ ਆਜੂ ਹੋਰ ਬਖਸ਼ ਦਿਓ। ਇਹ ਹਰਦਿਆਲ ਪੁਰੋਹਿਤ ਨੇ ਸਤਸੰਗ ਜੀ ਬੇਨਤੀ ਉਦੋਂ ਕੀਤੀ ਜਦੋਂ ਮਹਾਰਾਜ ਹਰੇ ਥੋੜ੍ਹੇ ਜਿਹੇ ਦਿਨਾਂ ਦੇ ਸੀ। ਆਪ ਜੀ ਨੇ ਸਤਸੰਗ ਦੀ ਕਾਮਨਾ ਪੂਰੀ ਕਰਨ ਵਾਸਤੇ ਦੀ ਆਜੂ ਵਧਾਈ। ਜਦੋਂ ਸਤਿਗੁਰੂ ਜੀ ਜੰਝੂ ਪਾਉਣ ਦੇ ਯੋਗ ਹੋਏ, ਜੰਝੂ ਪਾਉਣ ਦਾ ਉਦੋਂ ਸਤਸੰਗ ਜੀ ਰਸਮ ਸੀ ਪੁਰਾਣੀ, ਗਿਆਨ ਦਾ ਜਨੇਊ ਹਰਦਿਆਲ ਪੁਰੋਹਿਤ ਨੂੰ ਇਹੋ ਜਿਹਾ ਬਖਸ਼ਿਆ, ਜੰਮਣ ਮਰਨ ਮੇਟ ਕੇ ਰੱਖ ਦਿੱਤਾ ਖਾਲਸਾ ਜੀ। ਕੌਣ ਭੁੱਲਿਆ ਹੋਇਆ ਹੈ ਹਮੇਸ਼ਾ ਵਾਸਤੇ ਆਸਾ ਦੀ ਵਾਰ ਦੇ? ਆਪਾਂ ਸਤਸੰਗ ਜੀ ਸਲੋਕ ਪੜ੍ਹਦੇ ਹਾਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਥ। ਇੱਕ ਹਰਦਿਆਲ ਪੁਰੋਹਿਤ ਦੀ ਕੀ ਗਤੀ, ਸਵੇਰੇ ਵੀ ਵਿਚਾਰ ਕੀਤੀ ਸੀ ਤਾਰੇ ਗਨੇ ਜਾਤ ਤੇਰੇ ਤਾਰੇ ਨਾ ਗੁਨਾਤ ਹੈ। ਹੇ ਗੁਰੂ ਨਾਨਕ ਦੇਵ ਜੀ ਜਿੰਨੇ ਤੂੰ ਤਾਰ ਦਿੱਤੇ ਨਾ ਮੁਕਤ ਕਰ ਦਿੱਤੇ ਆ ਸਮੁੰਦਰ 'ਚ ਡੁੱਬਦੇ ਦੁਨੀਆਂ ਦੇ ਵਿੱਚ, ਉਹ ਗਿਣੇ ਨਹੀਂ ਜਾਂਦੇ। ਗੁਰਸਿੱਖ ਜਿੰਨੇ ਤਾਰ ਦਿੱਤੇ, ਤਾਰੇ ਆਕਾਸ਼ ਦੇ ਕੋਈ ਗਿਣ ਲਵੇ ਤਾਂ ਗਿਣ ਲਵੇ ਪਰ ਗਿਣੇ ਨਹੀਂ ਜਾਂਦੇ। ਐਡੀ ਵੱਡੀ ਮਹਿਮਾ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਦੀ ਹੈ। ਜਿਹੜਾ ਨਹੀਂ ਵੀ ਆਦਮੀ ਸ਼ਰਧਾ ਰੱਖਦਾ ਉਹ ਵੀ ਨਿਆਂ ਦੇ ਤਖਤੇ 'ਤੇ ਖੜ ਕੇ ਧਾਰਮਿਕ ਲਾਈਨ ਸਾਰੀਆਂ ਧਾਰਮਿਕ ਲਾਈਨਾਂ ਨੂੰ ਪੜਚੋਲ ਕਰਕੇ ਦੇਖ ਲਵੇ, ਜੇ ਗੁਰੂ ਨਾਨਕ ਦੇਵ ਜੀ ਉਤਾਰਨਾ ਧਾਰਦੇ ਤਾਂ ਸਤਸੰਗ ਜੀ ਹਨੇਰਾ ਛਾ ਜਾਂਦਾ ਇੱਥੇ ਸੰਸਾਰ ਦੇ ਉੱਤੇ। ਹਿੰਦ ਵਾਸੀਆਂ ਦਾ ਧਰਮ ਤਾਂ ਬਿਲਕੁਲ ਹੀ ਸਤਸੰਗ ਜੀ ਸੁਪਨਾ ਹੋ ਜਾਂਦਾ ਵੀ ਕੋਈ ਸੀ ਵੀ। ਥਾਂ ਥਾਂ 'ਤੇ ਮੰਦਰਾਂ ਦੇ ਥਾਂ ਸਤਸੰਗ ਜੀ ਮੁਸੀਬਤਾਂ 'ਚ ਵਾਂਗਾਂ ਦਿੰਦੇ, ਇਸਲਾਮ ਮਤ ਇਦੋਂ ਵੀ ਦੂਣਾ ਫੈਲ ਜਾਂਦਾ, ਆਹ ਕ੍ਰਿਸਚਨ ਮਤ ਇਹ ਵੀ ਫੈਲਦਾ ਫੈਲਿਆ ਜਿਸ ਤਰ੍ਹਾਂ ਫੈਲਿਆ ਰਹਿੰਦਾ, ਬੋਧੀ ਕਿਧਰੇ ਖਤਮ ਹੋ ਜਾਂਦੇ। ਅੱਜ ਸਤਸੰਗ ਜੀ ਹੋਰ ਅਤੇ ਹੋਰ ਹੁੰਦਾ, ਲੇਕਿਨ ਇਹ ਗੁਰੂ ਨਾਨਕ ਦੇਵ ਜੀ ਨੇ ਨਵਾਂ ਧਰਮ ਪ੍ਰਗਟ ਕਰਨੇ ਮਾਤਰ ਸੇ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਭਾਈ ਪੰਥ ਖਾਲਸਾ ਵੱਖਰਾ ਵੀ ਹੋਵੇਗਾ ਔਰ ਸਾਰਿਆਂ ਦੇ ਵਿੱਚ ਰਲਕੇ ਵੀ ਰਹੇਗਾ ਔਰ ਸਾਰੇ ਧਰਮਾਂ ਨਾਲੋਂ ਨਿਆਰਾ ਦਿਸੇਗਾ ਵੀ। ਸੋ ਗੁਰਸਿੱਖੋ, ਉਹ ਇਹੋ ਜਿਹੇ ਧਰਮ ਨੂੰ ਗੁਰਮੁਖ ਪੰਥ ਅਤੀਤੰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੂ ਆਪਣਾ ਪੰਥ ਨਿਰਾਲਾ। ਸ਼ਬਦ ਦੁਆਰਾ ਸਿੱਧਾਂ ਦੀ ਮੰਡਲੀ ਨੂੰ ਜਿੱਤ ਕੇ ਮਹਾਰਾਜ ਨੇ ਸਿੱਧ ਗੋਸ਼ਟ ਦੁਆਰਾ ਜਪਜੀ ਸਾਹਿਬ ਦੁਆਰਾ ਚਰਚਾ ਕਰਕੇ ਆ ਗੁਰਮੁਖ ਪੰਥ ਸਤਸੰਗ ਜੀ ਪ੍ਰਗਟ ਕਰ ਦਿੱਤਾ, ਜਿਹਦੇ ਆਪਾਂ ਨੁਮਾਇੰਦੇ ਨਾਮ ਧਰੀਕ ਹਾਂ। ਐਵੇਂ ਨਹੀਂ ਥਾਂ ਥਾਂ ਤੇ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੇ। ਦੂਸਰੇ ਪਕਸ਼ ਦੇ ਅੰਦਰ ਜਿੱਥੇ ਭਵਿੱਖਤ ਪੁਰਾਣ 'ਚ ਲਿਖਿਆ ਸੀ ਮਹਾਰਾਜ ਦਾ ਆਉਣਾ, ਕੀ ਕਿਸੇ ਹੋਰ ਗ੍ਰੰਥ ਵਿੱਚ ਵੀ ਸੀ? ਹੋਰ ਵੀ ਕੋਈ ਸੰਸਾਰ ਵਿੱਚ ਸਤਸੰਗਤ ਜੀ ਸ਼ਾਸਤਰਾਂ ਦੁਆਰਾ ਲੋਕਾਂ ਨੂੰ ਅਨੁਭਵ ਹੋਇਆ? ਉਹ ਹੋਇਆ ਸਤਸੰਗ ਜੀ ਤ੍ਰੇਤੇ ਯੁੱਗ ਦੇ ਅੰਦਰ। ਦੁਆਪਰ ਸਾਰਾ ਲੰਘ ਗਿਆ, ਕ੍ਰਿਸ਼ਨ ਅਵਤਾਰ ਹੋਏ, ਲੇਕਿਨ ਤ੍ਰੇਤੇ ਦੇ ਅੰਦਰ ਸਤਸੰਗਤ ਜੀ ਵਰਦਾਨ ਸੀ ਜਿਹੜਾ ਮਿਲੇ ਆ ਕੇ ਬੇਦੀ ਪ੍ਰਗਟ ਕਿਵੇਂ ਹੋਏ, ਔਰ ਬੇਦੀਆਂ ਦੀ ਵੰਸ਼ ਕਿੱਥੋਂ ਚੱਲੀ, ਔਰ ਬੇਦੀਆਂ ਦੇ ਘਰ ਵਿੱਚ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਹੋਣਾ ਸੀ, ਇਹ ਸਤਸੰਗਤ ਜੀ ਲਾਹੌਰ ਦੇ ਵਿੱਚ ਪਹਿਲਾਂ ਹੀ ਬਚਨ ਨਿਕਲੇ ਹੋਏ ਸੀ ਬੇਦੀਆਂ ਦੀ ਦੇ ਮੁੱਖ ਤੋਂ। ਉਹ ਕਥਾ ਦਸਵੇਂ ਪਾਤਸ਼ਾਹ ਨੇ ਆਪਣੀ ਦਸਮ ਦੀ ਬਾਣੀ ਸਤਸੰਗ ਜੀ ਲਿਖੀ ਹੋਈ ਹੈ। ਉਹ ਆਪਾਂ ਖਾਲਸਾ ਜਿੰਨਾ ਕੁ ਸਿਰ ਸਮਾਂ ਹੈ ਉਹ ਵਿਚਾਰ ਕਰਨੀ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰੋ। ਦੋ ਹੀ ਦੁਨੀਆਂ ਦੇ ਉੱਤੇ ਵੰਸ਼ ਨੇ, ਇੱਕ ਸੂਰਜ ਵੰਸ਼ੀ ਖਾਨਦਾਨ, ਇੱਕ ਚੰਦਰ ਵੰਸ਼ੀ ਖਾਨਦਾਨ ਭਾਰਤ ਵਰਸ਼ ਦੇ ਅੰਦਰ। ਸੂਰਜ ਵੰਸ਼ੀ ਖਾਨਦਾਨ ਸਤਸੰਗ ਜੀ ਵਿਸ਼ਨੂੰ ਭਗਵਾਨ ਤੋਂ ਚੱਲਿਆ, ਉਸ ਦਾ ਬ੍ਰਹਮਾ ਦਾ ਮਰੀਚ ਤਾਦਕ ਰਾਮ ਚੰਦਰ 68ਵੇਂ ਥਾਂ ਹੋਇਆ ਸਤਸੰਗ ਜੀ ਪੀੜ੍ਹੀ ਦਰ ਪੀੜ੍ਹੀ। ਰਾਮ ਚੰਦਰ ਨੇ ਜਿਸ ਵੇਲੇ ਸਤਸੰਗ ਜੀ ਆਪਣੇ ਸਮਾਂ ਨੰਘਾਇਆ, ਅਵਤਾਰ ਸੀ, ਉਸ ਤੋਂ ਉਪਰੰਤ ਤ੍ਰੇਤੇ ਤੈ ਮਾਣਿਓ ਰਾਮ ਰਗ ਵੰਸ ਕਹਾਇਓ, ਇਹ ਗੁਰਬਾਣੀ ਦੀ ਗਵਾਹੀ ਹੈ। ਲਭੂ ਕੁਸ਼ਮ ਨੂੰ ਸਤਸੰਗ ਜੀ ਆਪਣੇ ਪੁੱਤਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ। ਲਾਹੌਰ ਅਤੇ ਕਸੂਰ ਦੋਨੋਂ ਹੀ ਨਗਰੀਆਂ ਪਾਕਿਸਤਾਨ 'ਚ ਆ ਚੁੱਕੀਆਂ। ਕੁਸੂ ਨੇ ਸਤਸੰਗ ਜੀ ਕਸੂਰ ਵਸਾਇਆ, ਲਭੂ ਨੇ ਸਤਸੰਗ ਜੀ ਲਾਹੌਰ ਵਸਾਇਆ। ਦੋਨੋਂ ਸ਼ਹਿਰ ਘੁੱਗ ਕੇ ਵਸੇ, ਦੋਨੋਂ ਸਟੇਟਾਂ ਵਿੱਚ ਸਤਸੰਗ ਜੀ ਇਹਨਾਂ ਦਾ ਰਾਜ ਰਿਹਾ। ਪਹਿਲਾਂ ਤਾਂ ਭਰਾ ਭਰਾ ਹੀ ਲੜਨ ਲੱਗ ਜਾਂਦੇ ਨੇ, ਸਤਸੰਗ ਜੀ ਗਾਹਾਂ ਪੀੜ੍ਹੀਆਂ ਤਾਂ ਕਿੱਥੇ ਰਹਿ ਗਈਆਂ। ਇਹ ਰਾਜ ਕਰਦੇ ਆਏ, ਆਪਸ ਵਿੱਚ ਹੀ ਸਤਸੰਗ ਜੀ ਝਗੜਾ ਐਸਾ ਛਿੜਿਆ, ਬੜਾ ਭਾਰੀ ਜੰਗ ਹੋਇਆ। ਦਸਵੇਂ ਪਾਤਸ਼ਾਹ ਨੇ ਜੰਗ ਦਾ ਵਰਣਨ ਕੀਤਾ, ਕਹਿੰਦੇ ਭਾਈ ਆਪਣ ਪ੍ਰਭਾ ਨਾ ਵਰਨੀ ਜਾਈ ਖਾਲਸਾ ਜੀ, ਆਪਣੇ ਘਰ ਦੀ ਆਪ ਹੀ ਮੂੰਹੋਂ ਮਹਿਮਾ ਕਹੀਏ ਤਾਂ ਸੋਭਾ ਨਹੀਂ ਪਾਉਂਦੀ, ਅਸੀਂ ਤੁਹਾਨੂੰ ਸਹੀ ਸਹੀ ਦੱਸੀ ਜਾਂਦੇ ਹਾਂ। ਸੋ ਸਤਸੰਗਤ ਜੀ ਜਿਸ ਪ੍ਰਕਾਰ ਦੋਨਾਂ ਧਿਰਾਂ ਦਾ ਜੰਗ ਹੋਇਆ, ਜਿਹੜੇ ਸਤਸੰਗਤ ਜੀ ਇਹ ਲਭੂ ਦੀ ਵੰਸ਼ ਵਾਲੇ ਸੀ ਇਹ ਜਿੱਤ ਗਏ, ਔਰ ਕੁਸੂ ਦੀ ਵੰਸ਼ ਵਾਲੇ ਕਸੂਰ ਵਾਲੇ ਹਾਰ ਗਏ। ਜਿਹੜਾ ਕੋਈ ਸਤਸੰਗ ਜੀ ਘਰੋਂ ਬੇਘਰ ਹੋ ਜਾਏ, ਆ ਪੇਟ ਦੀ ਪਟਾਰੀ ਲਾਈ ਬ੍ਰਹਮਾ ਮੁਖ ਚਾਰੀ, ਪੂਰ ਹਾਰੀ ਅਜੂ ਨਹੀਂ ਭਰਿਓ ਹੈ, ਆ ਪੇਟ ਦੀ ਪਟਾਰੀ ਪਿੱਛੇ ਇਹਨੂੰ ਇਹਦੀ ਭੁੱਖ ਮੇਟਣ ਵਾਸਤੇ ਪ੍ਰਦੇਸਾਂ 'ਚ ਤੁਰੇ ਫਿਰਦੇ। ਉਹਨਾਂ ਨੇ ਸੋਚਿਆ ਕੁਸੂ ਦੇ ਸਤਸੰਗਤ ਜੀ ਵੰਸ਼ਦਿਆਂ ਨੇ ਰਾਜ ਖੁੱਸ ਗਿਆ, ਕਿੱਥੇ ਦਿਨ ਕੱਟਣੇ ਨੇ। ਜਿਹਨੇ ਵੇਦ ਪਠਿਓ ਸੋ ਵੇਦੀ ਕਹਾਏ, ਤਿੰਨੇ ਧਰਮ ਕੇ ਕਰਮ ਨੀਕੇ ਚਲਾਏ, ਦਸਵੇਂ ਪਾਤਸ਼ਾਹ ਦੀ ਬਾਣੀ ਹੈ। ਇਹਨਾਂ ਤੋਂ ਸਤਸੰਗ ਜੀ ਹੋਰ ਕੁਝ ਨਾ ਹੋਇਆ, ਕਾਂਸ਼ੀ ਜਾ ਕੇ ਵੇਦ ਪੜ੍ਹੇ। ਮਨ ਦੀ ਅਵਸਥਾ ਕਦੇ ਲੋਭ ਦੇ ਸਹਿਤ ਹੁੰਦੀ ਹੈ, ਕਦੇ ਸੰਤੋਖ ਦੇ ਸਹਿਤ ਵੀ ਆ ਜਾਂਦੀ ਹੈ। ਇਹੀ ਆਪਣੀ ਜ਼ਿੰਦਗੀ ਹੈ। ਕਦੇ ਆਪਾਂ ਸਤਸੰਗ ਜੀ ਸਰੀਰ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਹਿੱਸਾ ਵੰਡਾਉਣ ਪਿੱਛੇ, ਕਈ ਵਾਰੀ ਹਿੱਸਾ ਆਪਾਂ ਉਦਾਨ ਹੀ ਕਰ ਦਿੰਦੇ ਹਾਂ। ਮਨ ਦੀ ਅਵਸਥਾ ਸਤਸੰਗਤ ਜੀ ਇੱਕੋ ਜਿਹੀ ਨਹੀਂ ਹੈ। ਜਿਸ ਪ੍ਰਕਾਰ ਸਤਸੰਗਤ ਜੀ ਜੰਗ ਹੋਇਆ ਬੜਾ ਭਾਰੀ, ਉਸ ਤੋਂ ਉਪਰੰਤ ਕੁਸੂ ਦੀ ਵੰਸ਼ਦਿਆਂ ਨੇ ਜਾ ਕੇ ਸਤਸੰਗ ਜੀ ਵੇਦ ਪੜ੍ਹਨੇ ਮਾਤਰ ਸੇ, ਜਿਵੇਂ ਆਪਾਂ ਪਾਠੀ ਜਿਹੜਾ ਬਣ ਜਾਏ ਗੁਰਬਾਣੀ ਦਾ ਬੋਧ ਹੋਵੇ ਉਹਨੂੰ ਆਪਾਂ ਪਾਠੀ ਕਹਿ ਦਿੰਦੇ ਹਾਂ, ਇਹਨਾਂ ਨੂੰ ਸਤਸੰਗਤ ਜੀ ਵੇਦੀ ਕਹਿਣ ਲੱਗੇ ਸੀ ਛਤਰੀ ਹੋਈ। ਸੋ ਜਿਸ ਪ੍ਰਕਾਰ ਦਸਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਥਾ ਲਿਖੀ ਹੈ, ਉਹ ਭਾਈ 60% ਸੱਚੀ ਹੈ, ਉਹ ਆਪਾਂ ਨੂੰ ਵਿਚਾਰਨੇ ਯੋਗ ਹੈ ਆਪਣੀਆਂ ਕਾਢਾਂ ਕੱਢਣ ਨਾਲੋਂ। ਵਕਤਾ ਆਪਣੀ ਕਾਢ ਕੱਢਦਾ ਰਹੇ ਖੋਜ, ਉਹ ਸੋਭਾ ਨਹੀਂ ਪਾਉਂਦੀ, ਆਪਣੀ ਤਾਂ ਕੋਈ ਗਮਤਾ ਨਹੀਂ, ਕੋਈ ਕਮਾਈ ਨਹੀਂ ਹੈ। ਬਲੇ ਹਰ ਜਾਈਏ ਗੁਰਬਾਣੀ ਤੋਂ, ਜਿਸ ਗੁਰਬਾਣੀ ਨੇ ਆਪਾਂ ਨੂੰ ਸਤਸੰਗ ਜੀ ਉਹ ਰਸ ਦੇਣਾ ਜਿਹਦੇ ਰਸ ਦੇ ਤੁਲ ਹੋਰ ਕੋਈ ਰਸ ਨਹੀਂ ਸੰਸਾਰ ਦਾ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰੋ, ਸੁਣੋ। ਦੋਨੋਂ ਸਤਸੰਗ ਜੀ ਰਾਜਧਾਨੀਆਂ ਲਾਹੌਰ ਤੇ ਕਸੂਰ ਸਨ, ਰਾਜਿਆਂ ਦਾ ਬੜਾ ਭਾਰੀ ਜੰਗ ਹੋਇਆ। ਜਿਹੜੇ ਸੂਰਮਿਆਂ ਨੇ ਸ਼ੀਧੀਆਂ ਪਾਈਆਂ ਗਏ ਕਿੱਥੇ, ਸੂਰਜ ਮੰਡਲ ਨੂੰ ਬਿੰਨ ਕਰਕੇ ਉਹ ਬ੍ਰਹਮ ਲੋਕ ਨੂੰ ਚਲੇ ਗਏ। ਗੁਰੂ ਨਾਨਕ ਦਸਵੇਂ ਪਾਤਸ਼ਾਹ ਕਹਿੰਦੇ ਹੇ ਸੰਗਤ ਜੀ, जो लभू ते कुसु दी बंस दे राजा दी लड़ाई होई किथे तक कथन करिए आप दे घर दी आप दे मुंह महिमा वर्णन कीती शोभा नहीं पाउंदी है। लभू दी बंस दे खानदान दे छत्री जित गए कुसु दी बंस दे जेड़े छत्री सी हार गए हार खा लई कुसु दी बंस दे सत संगी छत्रियां ने जेड़े बच गए अपने प्राण बचा के नठ गए उन्होंने जाके कांसी विच वासा कीता सत संग जी विद्या दा घर सी जेड़ी कांसी गंगा दे किनारे शिवा ने वसाई होई उथे जाके वेद विद्या पढ़ी किन्ने ही साल उथे जाके निवास रखिया सतसंग जी कुसु दी बंस दे छत्रियां ने वेद विद्या पढ़ी उस वेले यही सब तो वड्डी मुख ब्रह्म विद्या सी
बिना वेद पढ़े सो वेदी कहाए
दसवें पातशाह कहिंदे संगत जी जिन्हां ने वेद पढ़ ले उह फिर वेदी सुधाए ਉਹਨਾਂ ਨੂੰ ਲੋਕ ਬੇਦੀ ਲੱਗੇ ਕਹਿਣ
ਧਰਮ ਕੇ ਕਰਮ ਨੀ ਕੇ ਚਲਾਏ
ਜਿਨ੍ਹਾਂ ਨੇ ਭਾਈ ਵੇਦ ਪੜ੍ਹ ਲਏ ਵੇਦ ਵੇਦ ਪੁਰਾਨ ਪੜ੍ਹੇ ਕੋ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਵੇਦ ਪੜ੍ਹਨ ਦਾ ਕੀ ਪਰਉਪਕਾਰ ਹੈ ਜੇ ਸਤਸੰਗ ਜੀ ਲਾਲਚ ਨਾ ਛੱਡਿਆ ਜਿਹੋ ਜਿਹੇ ਚੰਦਨ ਦੀਆਂ ਲੱਕੜਾਂ ਗਧੇ ਤੇ ਲੱਗਤੀਆਂ ਜਿਹੋ ਜਿਹਾ ਵੇਦ ਪਾਠੀ ਆਪਾਂ ਪਾਠੀ ਬਣ ਗਏ ਵੇਦ ਪੁਰਾਨ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਵੇਦ ਸ਼ਾਸਤਰ ਪੜ੍ਹੇ ਦਾ ਗੁਣ ਕੀ ਹੈ ਹਰੀ ਦਾ ਸਿਮਰ ਕਰਨਾ ਔਰ ਦੂਸਰਿਆਂ ਨੂੰ ਪ੍ਰੇਰਨਾ ਇਹ ਅਸਲੀ ਨਿਸ਼ਾਨਾ ਹੈ ਇਹਨਾਂ ਨੇ ਸਤਸੰਗ ਜੀ ਧਰਮ ਕਰਮ ਨੂੰ ਆਪ ਧਾਰਨ ਕੀਤਾ ਔਰ ਲੋਕਾਂ ਚ ਉਪਦੇਸ਼ ਦਿੱਤਾ ਬੇਦੀਆਂ ਨੇ ਜਦੋਂ ਸਤਸੰਗ ਜੀ ਵੇਦ ਪੜ੍ਹ ਕੇ ਇਹਨਾਂ ਨੇ ਗੁਰਮਤ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਇਹ ਲਾਹੌਰ ਵਾਲਾ ਰਾਜਾ ਜੀ ਨੇ ਲੜ ਕੇ ਰਾਜ ਲਿਆ ਸੀ ਉਹਨੇ ਸੋਚਿਆ ਮਨਾ ਅੱਗੇ ਮੇਰੇ ਕੋਲ ਆਪ ਦਾ ਹੀ ਰਾਜ ਸੀ ਮੈਂ ਆਪਦੇ ਸਰੀਕਾਂ ਦਾ ਵੀ ਭਰਾਵਾਂ ਦਾ ਵੀ ਰਾਜ ਲੈ ਲਿਆ ਮਨ ਨੂੰ ਸ਼ਾਂਤੀ ਹਜੇ ਵੀ ਨਹੀਂ ਮਨ ਦੀ ਸ਼ਾਂਤੀ ਹਰ ਕੋਈ ਲੋਚਦਾ ਹੈ ਇਹਨੇ ਸੋਚਿਆ ਵੀ ਆਪਾਂ ਵੀ ਕੋਈ ਧਰਮ ਕਰਮ ਕਰੀਏ ਜਿਵੇਂ ਸਾਰੀ ਜ਼ਿੰਦਗੀ ਗ੍ਰਸਤੀ ਕਮਾਈ ਕਰਦਾ ਕਹਿੰਦੇ ਬਈ ਕਮਾਈਆਂ ਕੀਤੀਆਂ ਬੱਚੇ ਪਾਲੇ ਫਿਰ ਵੀ ਸੁੱਖ ਨਹੀਂ ਚਲੋ ਆਪਾਂ ਕੁਛ ਗੁਰੂ ਘਰ ਸੰਗਤ ਦੀ ਧੂੜੀ ਲਈਏ ਚਲੋ ਗੁਰਬਾਣੀ ਪੜ੍ਹੀਏ ਆਉਂਦ ਉਲਟਦਾ ਨਾ ਮਨ ਫਿਰ ਇੱਧਰ ਨੂੰ ਜਿਵੇਂ ਮੱਛੀ ਸਤਸੰਗ ਜੀ ਪੱਥਰ ਚੱਟ ਕੇ ਮੁੜਦੀ ਇਹ ਰਾਜੇ ਨੇ ਸਤਸੰਗ ਜੀ ਉਸ ਵੇਲੇ ਸੋਚਿਆ ਕਿ ਵੇਦ ਪਾਠ ਕਰਾਈਏ ਜੇ ਮੈਂ ਆਪਾਂ ਅਖੰਡ ਪਾਠ ਕਰਾਉਂਦੇ ਲਾਹੌਰ ਵਾਲੇ ਰਾਜੇ ਨੇ ਵੇਦ ਵਿੱਦਿਆ ਜਿਹੜੀ ਸੀ ਇਹ ਪਾਠ ਕਰਾਉਣੇ ਚਾਹੇ ਉਹ ਪਿਛਲਾ ਬੈਰ ਭਾਵ ਵਿਸਾਰ ਦਿੱਤਾ ਇਹ ਨਾ ਸਮਝਿਆ ਕਿ ਉਹ ਉਹਨਾਂ ਨੂੰ ਮੈਂ ਅਸੀਂ ਹਾਰ ਦਿੱਤੀ ਹੈ ਬਈ ਉਹਨਾਂ ਨੂੰ ਘਰੋਂ ਕੱਢਿਆ ਉਹਨਾਂ ਦਾ ਰਾਜ ਮੈਂ ਦੱਬਿਆ ਹੈ ਉੱਥੇ ਨੂੰ ਚਿੱਠੀ ਪਾ ਦਿੱਤੀ ਕਾਂਸ਼ੀ ਨੂੰ ਕਿ ਆਓ ਉਹ ਰਾਜਦੂਤ ਜਿਹਦੇ ਕੋਲ ਪ੍ਰਮਾਣਾ ਚਿੱਠੀ ਲਿਖ ਦਿੱਤੀ ਉਹ ਭੇਜਿਆ ਹੋਇਆ ਲਾਹੌਰ ਵਾਲੇ ਰਾਜੇ ਦਾ ਜਿਹੜਾ ਹਲਕਾਰਾ ਸੀ ਕਾਂਸ਼ੀ ਪਹੁੰਚਿਆ ਬੇਦੀਆਂ ਨੂੰ ਸਾਰਾ ਭੇਦ ਕਹਿ ਕੇ ਸੁਣਾਇਆ ਕਿ ਆਹ ਦੇਖੋ ਲਾਹੌਰ ਵਾਲਾ ਰਾਜਾ ਇਸ ਵੇਲੇ ਬਰਾਗ ਦੇ ਸਹਿਤ ਹੈ ਪਸ਼ਚਾਤਾਪ ਕਰਦਾ ਕਿਉਂ ਮੈਂ ਭਰਾਵਾਂ ਨੂੰ ਉਜਾੜਨਾ ਸੀ ਮੈਨੂੰ ਉਹਨਾਂ ਦਾ ਰਾਜ ਲੈ ਕੇ ਕਿਹੜਾ ਸ਼ਾਂਤੀ ਆ ਗਈ ਹਲੇ ਕਿਹੜਾ ਤ੍ਰਿਸ਼ਨਾ ਬੁਝੀ ਹੈ ਤੁਹਾਨੂੰ ਬੇਨਤੀ ਕੀਤੀ ਆਓ ਚਰਨ ਪਾਓ ਲਾਹੌਰ ਵਿੱਚ ਮੇਰੀ ਵੀ ਕਲਿਆਣ ਹੋਵੇ ਜਿਵੇਂ ਤੁਸੀਂ ਕਾਂਸ਼ੀ ਵਿੱਚ ਰਹਿ ਕਰਕੇ ਵੇਦ ਵਿੱਦਿਆ ਪੜ੍ਹ ਲਈ ਰਸ ਮਾਣ ਦੇ ਧਰਮ ਦਾ ਪ੍ਰਚਾਰ ਕਰਦੇ ਆਓ ਲਾਹੌਰ ਚਰਨ ਪਾਓ ਉਸ ਵੇਲੇ ਜਿੰਨੇ ਵੇਦ ਪਾਠੀ ਸਤਸੰਗ ਜੀ ਬੇਦੀ ਕਾਂਸ਼ੀ ਤੋਂ ਲਾਹੌਰ ਨੂੰ ਆਏ ਮਾਝੇ ਨੂੰ ਪੰਜਾਬ
ਨੂੰ
ਜਿਉਂ ਜਿਉਂ ਆਏ ਬੇਦੀ ਸਤਸੰਗ ਜੀ ਰਾਜੇ ਨੇ ਉੱਠ ਉੱਠ ਕੇ ਮੱਥਾ ਟੇਕਿਆ ਉਹਨਾਂ ਨੂੰ ਲਾਹੌਰ ਵਾਲੇ ਰਾਜੇ ਨੇ ਸਤਸੰਗ ਜੀ ਲਾਹੌਰ ਦੇ ਵਿੱਚ ਬੜਾ ਭਾਰੀ ਪੰਡਾਲ ਰਚਿਆ ਵੇਦ ਪ੍ਰਕਾਸ਼ ਕੀਤੇ ਗਏ ਜਿਵੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉਸ ਵੇਲੇ ਸਤਸੰਗ ਜੀ ਧੁਨੀ ਰਾਗਾਂ 'ਚ ਵੇਦ ਅਲਾਪੇ ਜਾਂਦੇ ਸੀ ਹੱਥਾਂ ਦੇ ਨਾਲ ਹਾਵ ਭਾਵ ਕੀਤਾ ਜਾਂਦਾ ਸੀ ਜਿਵੇਂ ਪ੍ਰਚਾਰਕ ਬੋਲਦੇ ਨਾਲ ਹੱਥ ਵੀ ਹਿਲਾਉਂਦੇ ਨੇ ਕਿ ਨਹੀਂ ਐਂ ਸਤਸੰਗਤ ਜੀ ਧੁਨੀ ਸ਼ੁਰੂ ਹੋਈ ਹਮਨ ਵਗੈਰਾ ਸ਼ੁਰੂ ਕਰ ਦਿੱਤੇ ਸਾਰੀਆਂ ਵਸਤੂਆਂ ਸਮੱਗਰੀ ਜਿਵੇਂ ਅਖੰਡ ਪਾਠ ਵੇਲੇ ਆਪਾਂ ਇਰਦ ਗਿਰਦ ਰੱਖਦੇ ਹਨ ਐਂ ਸਾਰੀ ਸਮੱਗਰੀ ਇਕੱਠੀ ਕਰਕੇ ਇਹ ਬੇਦੀ ਸਤਸੰਗ ਜੀ ਵੇਦ ਪੜ੍ਹਨ ਲੱਗੇ ਸਭਾ ਦੇ ਵਿੱਚ ਸਤਸੰਗ ਜੀ ਜਿਵੇਂ ਸਹਿਤ ਦੀਆਂ ਮੱਖੀਆਂ ਇਕੱਠੀਆਂ ਉਹ ਬਹਿੰਦੀਆਂ ਐ ਜਿੰਨੇ ਲਾਹੌਰ ਵੰਸ਼ ਵਿੱਚ ਸਤਸੰਗ ਜੀ ਲਵੂ ਦੀ ਵੰਸ਼ ਦੇ ਛੱਤਰੀ ਦੀ ਰਾਜੇ ਦੇ ਸਮੇਤ ਉਹ ਫਿਰ ਵੇਦ ਵਿਦਿਆ ਸੁਣਨ ਲੱਗੇ ਰਸ ਲੈਣ ਲੱਗੇ ਬਾਣੀ ਦਾ ਸ਼ਿਆਮ ਵੇਦ ਦਾ ਪਾਠ ਸੰਪੂਰਨ ਹੋਇਆ ਫਿਰ ਜੁਜਰ ਵੇਦ ਪੜਿਆ ਗਿਆ ਹੱਥਾਂ ਨਾਲ ਹਾਵ ਭਾਵ ਕਰਦੇ ਉਸੇ ਤਰ੍ਹਾਂ ਦੇ ਰਿਗ ਵੇਦ ਪੜਿਆ ਗਿਆ
ਅਥਰ ਵੇਦ ਪਠਿੰ
ਜਦੋਂ
ਪਾਪ ਨਠਿੰ
ਜਿਹਦੇ ਸੁਣਨ ਨਾਲ ਪਾਪ ਸਾਰੇ ਨੱਠ ਜਾਂਦੇ ਅਖੀਰਲਾ ਅਥਰਵਣ ਵੇਦ ਪੜਿਆ ਰਾਜਾ ਨੀ ਉੱਠਿਆ ਖਾਲਸੇ ਜਿੰਨੇ ਦਿਨ ਵੇਦ ਪਾਠ ਹੁੰਦੇ ਰਹੇ ਕਿਰਿਆ ਕਰਨੀ ਫਿਰ ਆ ਕੇ ਸਤਸੰਗ ਜੀ ਬਾਣੀ ਸੁਣਨ ਲੱਗ ਜਾਣੀ ਵੇਦਾਂ ਦੀ ਇੰਨਾ ਪ੍ਰਸੰਨ ਹੋਇਆ ਸਤਸੰਗ ਜੀ ਰਾਜਾ ਵੇਦਾਂ ਦੀਆਂ ਸਤਸੰਗ ਜੀ ਰਸੀਲੀਆਂ ਰਿਚਾਂ ਸੁਣ ਸੁਣ ਕੇ ਰਾਜ ਭਾਗ ਦਾ ਤਿਆਗ ਕਰਨ ਨੂੰ ਜੀ ਕਰਿਆ ਆ ਇੰਨਾ ਪ੍ਰਭਾਵ ਪਿਆ ਸਤਸੰਗਤ ਜੀ ਐਸਾ ਪ੍ਰਸੰਨ ਹੋਇਆ ਮਨ ਵਿੱਚ ਦ੍ਰਿੜ ਨਿਸ਼ਚਾ ਕਰ ਲਿਆ ਕਿ ਮੈਂ ਨਹੀਂ ਹੁਣ ਰਾਜ ਕਰਨਾ ਕਿੱਥੇ ਰਾਜ ਉਹਨਾਂ ਦਾ ਵੀ ਖੋਇਆ ਸੀ ਅੱਜ ਆਪਣਾ ਰਾਜ ਤਿਆਗਣ ਨੂੰ ਸਤਸੰਗਤ ਜੀ ਕਰਦਾ ਹੈ ਇਸ ਨੇ ਜਦੇ ਹੀ ਫੈਸਲਾ ਕਰ ਲਿਆ ਕਿ ਮੈਂ ਤਾਂ ਵਨ ਵਿੱਚ ਜਾ ਕੇ ਸਿਮਰਨ ਕਰਾਂਗਾ ਇਹ ਜਿਹੜਾ ਰਾਜ ਹੈ ਬੇਦੀਆਂ ਨੂੰ ਦੇ ਦੇਣਾ ਹੈ ਬੇਦੀਆਂ ਨੂੰ ਸਤਸੰਗ ਜੀ ਰਾਜ ਦੇ ਦਿੱਤਾ ਕਿੱਥੇ ਦੁਵੱਲੇ ਸੀ ਵਿਚਾਰੇ ਇਹਨਾਂ ਦਾ ਖੋਹਿਆ ਸੀ ਕਿੱਥੇ ਆਪ ਦਾ ਵੀ ਲਾਹੌਰੀਏ ਰਾਜੇ ਨੇ ਦੇ ਦਿੱਤਾ ਆਪ ਸਤਸੰਗ ਜੀ ਜੰਗਲ 'ਚ ਜਾ ਕੇ ਤਪੱਸਿਆ ਕੀਤੀ ਬੜੇ ਲੋਕਾਂ ਨੇ ਰੋਕਿਆ ਰਾਜਨ ਤੂੰ ਸਾਡਾ ਰਾਜਾ ਕਿਉਂ ਜੰਗਲ ਨੂੰ ਜਾਣਾ ਤੂੰ ਰਾਜ ਭਾਗ ਵੀ ਕਰ ਵੇਦ ਵਿਦਿਆ ਦਾ ਵੀ ਅਮਲ ਕਰ ਇਹਦੇ ਤੇ ਵੀ ਪਰ ਨਹੀਂ ਇਸ ਨੇ ਸਤਸੰਗ ਜੀ ਮੰਨਿਆ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਗਿਆ ਸਤਸੰਗ ਜੀ ਘਰ ਵੀ ਛੱਡ ਦਿੱਤਾ ਰਾਜ ਵੀ ਤਿਆਗ ਦਿੱਤਾ ਉਹ ਵੇਦ ਪਾਠੀ ਸਤਸੰਗ ਜੀ ਜਿਹੜੇ ਜਿਨ੍ਹਾਂ ਦਾ ਰਾਜ ਖੁਸ ਚੁੱਕਿਆ ਸੀ ਅੱਜ ਚਾਰੇ ਵੇਦਾਂ ਦੇ ਪਾਠ ਦੇ ਭੋਗ ਤੋਂ ਬਾਅਦ ਉਹਨਾਂ ਨੂੰ ਰਾਜ ਭਾਗ ਮਿਲਿਆ ਉਹਨਾਂ ਦਾ ਇਕੱਲਾ ਉਹਨੂੰ ਦੁੱਗਣਾ ਮਿਲਿਆ ਸਤਸੰਗਤ ਜੀ ਦੇਖ ਲਓ ਗੁਰਬਾਣੀ ਦਾ ਐਡਾ ਵੱਡਾ ਬਾਣੀ ਦਾ ਪ੍ਰਤਾਪ ਹੈ ਉਹਨਾਂ ਨੇ ਬੇਅੰਤ ਉੱਥੇ ਕਾਂਸ਼ੀ 'ਚ ਵਿੱਦਿਆ ਪੜ੍ਹੀ ਹਰ ਵੇਲੇ ਧਾਰਮਿਕ ਦਾਇਰਾ ਆਪਣੇ ਮਨ ਦਾ ਰੱਖਿਆ ਤੋ ਕੀ ਫਲ ਮਿਲਿਆ ਸਤਸੰਗ ਜੀ ਜਿਹੜਾ ਖੁੱਸਿਆ ਹੋਇਆ ਰਾਜ ਸੀ ਉਹ ਵੀ ਮਿਲਿਆ ਨਾਲੇ ਜਿਹਨੇ ਖੋਇਆ ਸੀ ਉਹਨੇ ਆਪ ਦਾ ਵੀ ਰਾਜ ਲਾਹੌਰ ਦਾ ਵੀ ਦੇ ਦਿੱਤਾ ਆਪ ਸਤਸੰਗਤ ਜੀ ਬਨਵਾਸ ਲੈ ਲਿਆ ਰਾਜੇ ਨੇ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਇਕ ਹੈ ਦੇਤ ਭਇਓ ਵਰਦਾਨ ਹੀ ਹੈ ਹੁਲਸਾਇਕ ਹੈ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਬੇਦੀ ਰਾਜ ਪਾ ਕੇ ਵੇਦ ਪਾਠ ਤੋਂ ਬਾਅਦ ਬੜੇ ਖੁਸ਼ ਹੋਏ ਪਾਠੀਆਂ ਨੂੰ ਦੂਣੀ ਦੂਣੀ ਭੇਟਾ ਦੇ ਦਈਏ ਸਤਸੰਗ ਉਹਨਾਂ ਦੀ ਖੁਸ਼ੀ ਦੀ ਕਮੀ ਰਹਿੰਦੀ ਹੈ ਕੁਝ ਇਸੇ ਤਰ੍ਹਾਂ ਅੱਜ ਇਹਨਾਂ ਨੂੰ ਦੂਣਾ ਰਾਜ ਮਿਲ ਗਿਆ ਬੇਦੀਆਂ ਨੂੰ ਕੋਈ ਸਤਸੰਗ ਦੀ ਖੁਸ਼ੀ ਥੋੜ੍ਹੀ ਸੀ ਦੇਤ ਭਇਓ ਵਰਦਾਨ ਹੀ ਹੈ ਹੋਰ ਸਾਇਕ ਹੈ ਹਿਰਦੇ 'ਚ ਖੁਸ਼ ਹੋ ਕੇ ਸਤਸੰਗ ਜੀ ਫਿਰ ਵਰ ਦੇਣ ਲੱਗੇ ਦੇਖ ਲਓ ਖਾਲਸਾ ਜੀ ਇੰਨੀ ਉਹਨਾਂ 'ਚ ਸ਼ਕਤੀ ਔਰ ਗਮਤਾ ਪਹੁੰਚ ਸੀ ਇੰਨੀ ਬਿਰਤੀ ਉੱਚੀ ਸੀ ਬੇਦੀ ਪਾਠਾਂ ਦੀ ਅੱਜ ਸਾਡੇ ਪਾਠੀਆਂ ਦੀ ਬਿਰਤੀ ਕਿੱਥੇ ਉਹਨਾਂ ਦੀ ਕਿੱਥੇ ਸੀ ਉਹਨਾਂ ਨੇ ਵਰ ਦਿੱਤਾ ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ ਬੇਦੀ ਕਹਿਣ ਲੱਗੇ ਵੇਦ ਪਾਠੀ ਜਦੋਂ ਸਾਡੀ ਵੰਸ਼ ਦੇ ਵਿੱਚ ਵਾਹਿਗੁਰੂ ਨਾਨਕ ਨਾਮ ਕਹਾ ਕੇ ਪ੍ਰਗਟ ਹੋਊਗਾ ਔਰ ਜਗਤ ਸਾਰਾ ਪੂਜੂਗਾ ਪੂਜਨੀਕ ਹੋਣਗੇ ਨਾਨਕ ਨਾਮ ਕਹਾ ਕੇ ਪਰਮੇਸ਼ੁਰ ਸਾਡੀ ਵੰਸ਼ ਦੇ ਅੰਦਰ ਔਰ ਤੁਸੀਂ ਤਿੰਨ ਵੇਦ ਚੌਥਾ ਵੇਦ ਸੁਣ ਕੇ ਸਾਨੂੰ ਰਾਜ ਦਿੱਤਾ ਤਿੰਨ ਪੀੜ੍ਹੀਆਂ ਗੁਰਤਾ ਗੱਦੀ ਤੋਂ ਬਾਅਦ ਇਹ ਗੁਰਤਾ ਗੱਦੀ ਗੁਰੂ ਨਾਨਕ ਦੇਵ ਜੀ ਤੁਹਾਡੇ ਘਰ ਆ ਜਾਵੇਗੀ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਤਸੰਗ ਜੀ ਪ੍ਰਾਪਤ ਹੋਣੀ ਸੀ ਦੇਖ ਲਓ ਚੌਥੇ ਪਾਤਸ਼ਾਹ ਦੇ ਪ੍ਰਗਟ ਹੋਣ ਬਾਰੇ ਤ੍ਰੇਤੇ ਤੋਂ ਸਤਸੰਗ ਜੀ ਬਚਨ ਚੱਲੇ ਹੋਏ ਨੇ ਕਿ ਨਹੀਂ ਇਹ ਦਸਵੇਂ ਪਾਤਸ਼ਾਹ ਦੱਸ ਰਹੇ ਹਨ
ਰਾਜ ਦੇ ਬਣ ਗਏ
ਕੀ ਫੈਸਲਾ ਹੋਇਆ ਸਤਸੰਗ ਜੀ ਲਵੂ ਦਾ ਜਿਹੜਾ ਰਾਜ ਵੰਸ਼ ਦਾ ਰਾਜਾ ਸੀ ਉਹ ਬਨਵਾਸ ਲੈ ਲਿਆ, ਜੰਗਲ ਨੂੰ ਭਜਨ ਕਰਨ ਚਲਿਆ ਗਿਆ। ਬੇਦੀਆਂ ਨੇ ਸੱਚ ਸੰਗਤ ਜੀ ਰਾਜ ਭਾਗ ਸਾਂਭਿਆ ਇਸ ਲਾਹੌਰ ਦੇ ਇਲਾਕੇ ਦਾ, ਕਸੂਰ ਦਾ ਸਾਰਾ। ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਰਾਜ ਮੰਗਲ ਭੋਗੇ, ਰਾਜ ਤਖਤਾਂ ਤੇ ਬੈਠ ਕਰਕੇ ਸੁੱਖ ਲਏ ਪਦਾਰਥਾਂ ਦੇ।
ਸਕਲ ਸਮਾਜ
ਜਿੰਨੀ ਪ੍ਰਿਥਵੀ ਦੀ ਸਮੱਗਰੀ ਸੀ, ਫੌਜਾਂ ਰੱਖੀਆਂ, ਬੜੇ ਖਜ਼ਾਨੇ ਭਰੇ।
ਤ੍ਰਿਤੇ ਵੇਦ ਸੁਣ ਵੇ ਤੁਮ ਕੀਆ,
ਨਾਲ ਹੀ ਬੇਦੀਆਂ ਨੇ ਕੀ ਕਿਹਾ, ਹੇ ਰਾਜਨ ਤੂੰ ਤਿੰਨ ਵੇਦ ਪਹਿਲਾਂ ਸੁਣੇ ਸਾਡੇ ਕੋਲੋਂ,
ਚਤੁਰਵੇਦ ਸੁਣ ਭੂ ਕੋ
ਦੀਆ, ਆ ਚੌਥਾ ਵੇਦ ਸੁਣਦੇ ਸਾਰ ਹੀ ਤੂੰ ਉੱਠ ਕੇ ਹੱਥ ਜੋੜ ਕੇ ਸਾਨੂੰ ਸਾਰਾ ਰਾਜ ਦੇ ਦਿੱਤਾ ਧਰਤੀ ਦਾ। ਸਾਡੇ ਵੰਸ਼ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਣਗੇ, ਉਹ ਤਿੰਨ ਜੋਤਾਂ 'ਚ ਵਰਤਣਗੇ, ਪਹਿਲਾਂ ਗੁਰੂ ਅੰਗਦ ਦੇਵ ਜੀ ਰੂਪ ਵਿੱਚ, ਗੁਰੂ ਅਮਰਦਾਸ ਜੀ ਰੂਪ ਵਿੱਚ, ਜਦੋਂ ਤਿੰਨ ਜੋਤਾਂ 'ਚ ਵਰਤ ਜਾਣਗੇ।
ਚੌਥੇ ਜਨਮ ਗੁਰੂ ਤੋਹੇ ਕਰ ਹੈ,
ਖਾਲਸਾ ਜੀ ਆਖੋ ਵਾਹਿਗੁਰੂ, ਕਹਿੰਦੇ ਚੌਥੇ ਥਾਂ ਤੇ ਤੁਹਾਨੂੰ ਤੁਸੀਂ ਗੁਰੂ ਹੋਵੋਗੇ, ਔਰ ਜੋ ਗੁਰੂ ਬਣੇਗਾ ਉਹ ਤੁਹਾਡੀ ਵੰਸ਼ ਵਿੱਚੋਂ ਬਣੇਗਾ, ਉਹਨੂੰ ਮਾਨਤਾ ਪ੍ਰਾਪਤ ਹੋਵੇਗੀ। ਉਹ ਕੌਣ ਹੋਏ? ਗੁਰੂ ਰਾਮਦਾਸ ਸਾਹਿਬ ਜੀ।
ਰਾਜਾ ਕਾਨੂੰਨ ਨਹਿ ਸਦਾਇਓ,
ਦਸਵੇਂ ਪਾਤਸ਼ਾਹ ਕਹਿੰਦੇ ਸੰਗਤ ਜੀ ਉਧਰ ਰਾਜਾ ਬਨਵਾਸ ਨੂੰ ਚਲਿਆ ਗਿਆ ਲੱਭੂ ਲਾਹੌਰ ਵਾਲਾ, ਇੱਧਰ ਬੇਦੀਆਂ ਨੇ ਰਾਜ ਭਾਗ ਸਾਂਭ ਲਿਆ, ਕਾਂਸੀ ਤੋਂ ਆ ਕੇ ਸੁੱਖ ਪਾਇਆ। ਦਸਵੇਂ ਪਾਤਸ਼ਾਹ ਕਹਿੰਦੇ ਕਿੱਥੇ ਤੱਕ ਗੁਰਸਿੱਖੋ ਤੈਨੂੰ ਕਥਾ ਖੋਲ ਕੇ ਸੁਣਾਈਏ, ਹੁਣੇ ਹੀ ਨੀ ਸੰਗਤ ਪੜ੍ਹਦੀ ਗ੍ਰੰਥ, ਕਹਿੰਦੇ ਕੀ ਪੜ੍ਹਨੇ ਨੇ, ਬਹੁਤਾ ਬਾਣੀ ਹੈ, ਜੇ ਹੋਰ ਗ੍ਰੰਥ ਵਧਾ ਦਿੱਤਾ ਸੀ, ਬਾਹਲਾ ਵਿਸਥਾਰ ਨਾਲ ਲਿਖਿਆ, ਪੜ੍ਹਿਆ ਨੀ ਕਰਨਾ ਲੋਕਾਂ ਨੇ। ਫੇਰ ਸਮਾਂ ਆ ਗਿਆ, ਵੰਸ਼ ਦੇ ਵਿੱਚ ਸਰੀਕੇ ਝਗੜਾ ਚੱਲ ਪਿਆ, ਕਿਸੇ ਨੇ ਫੈਸਲਾ ਨਾ ਕੀਤਾ, ਝਗੜਾ ਵੱਧ ਆ ਗਿਆ ਵੰਸ਼ ਵਿੱਚ। ਪਰਮੇਸ਼ਰ ਦੀ ਨੇਤ ਹੋਇਆ ਕਰਮਾਂ ਅਨੁਸਾਰ, ਤੁਰਕਾਂ ਦਾ ਰਾਜ ਆ ਗਿਆ, ਸਤਸੰਗੀ ਹੌਲੀ ਹੌਲੀ ਹਮਲੇ ਹੋਣ ਲੱਗ ਗਏ, ਪੱਛਮੇ ਛਤਰੀਆਂ ਦਾ ਰਾਜ ਖਤਮ ਹੋ ਗਿਆ, ਛਤਰੀ ਸਤਸੰਗ ਜੀ ਪਿੱਛੇ ਹਟ ਗਏ, ਤੁਰਕ ਸੂਰਮੇ ਬਣ ਕੇ ਆ ਕੇ ਫੌਜਾਂ ਵਿੱਚ ਰਾਜ ਕਰਨ ਲੱਗੇ। ਕਲਯੁਗ ਦਾ ਸਮਾਂ ਆ ਗਿਆ, ਸਤਸੰਗ ਜੀ ਤ੍ਰੇਤੇ ਵਿੱਚ ਰਾਜ ਮਿਲਿਆ ਸੀ ਕਿ ਨਹੀਂ ਬੇਦੀਆਂ ਨੂੰ? ਤ੍ਰੇਤਾ ਯੁੱਗ ਲੰਘਿਆ, ਦੁਆਪਰ ਕ੍ਰਿਸ਼ਨ ਅਵਤਾਰ ਹੋਏ, ਉਹ ਵੀ ਸਮਾਂ ਲੰਘਿਆ, ਹਜ਼ਾਰਾਂ ਸਾਲ ਲੰਘ ਗਏ। ਜਦੋਂ ਕਲਯੁੱਗ ਦਾ ਆਰੰਭ ਹੋਇਆ, ਸ਼ੰਕਰ ਪਰਨ ਪਰਜਾ ਭਈ ਧਰਮ ਨਾ ਕਤੂਰ ਹਾਨ, ਧਰਮ ਡਾਵਾਂ ਡੋਲ ਹੋ ਗਿਆ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਤੀਰਖ ਦੇਵੇ ਸਹਿ ਸੁਭਾਏ, ਧਰਤੀ ਪਾਪਾਂ ਨਾਲ ਗ੍ਰਸੀ ਗਈ, ਇਹਨੇ ਵੀ ਪੁਕਾਰ ਕੀਤੀ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਗੁਰੂ ਨਾਨਕ ਰੂਪ ਆਪਣਾ ਸਰੀਰ ਧਾਰ ਕੇ ਸਤਸੰਗ ਜੀ ਇੱਥੇ ਭੇਜ ਦਿੱਤਾ ਵਾਹਿਗੁਰੂ ਨੇ। ਇਹ ਆਦਿ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ। ਕੀ ਹੋਇਆ? ਜਿਸ ਵੇਲੇ ਕਲਯੁੱਗ ਆ ਗਿਆ, ਸ਼ੰਕਰ ਵਰਨ ਪਰ ਜਾ ਸੰਕੀਰਨ ਵਰਨ ਵਾਲ ਗਈ, ਭਾਵ ਵਰਨ ਨਹੀਂ ਜਾਤ ਪਾਤ ਨਹੀਂ ਰਹੀ, ਜਿਹੜੇ ਬ੍ਰਾਹਮਣ ਪੂਜੇ ਜਾਂਦੇ ਸੀ ਉਹ ਸੂਦਰਾਂ ਵਾਲੀ ਕਾਰ ਕਰਨ ਲੱਗ ਗਏ, ਰਿਸ਼ਤੇ ਕਰਾਉਣੇ ਲੋਕਾਂ ਦੇ ਲਾਗੀ ਪੁਣਾ ਕਰਨ ਲੱਗ ਗਏ, ਔਰ ਜਿਹੜੇ ਛੱਤਰੀ ਸੀ ਉਹਨਾਂ ਨੇ ਸੂਰਮਤਾਈ ਛੱਡ ਦਿੱਤੀ, ਬਾਣੀਆਂ ਵਾਂਗੂ ਦੁਕਾਨਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਸੂਰਮਤਾਈ ਭੁੱਲ ਗਏ। ਵੈਸ ਸੀ ਜਿਹੜੇ ਸਤ ਸੰਗਤ ਜੀ, ਉਹ ਫੌਜਾਂ 'ਚ ਦੇਖ ਲਓ, ਜੱਟਾਂ ਦੇ ਮੁੰਡੇ ਭਰਤੀ ਹੁੰਦੇ ਨੇ, ਹੋਰ ਸਾਰੇ ਇਹ ਸੂਰਮੇ ਬਣ ਗਏ। ਜਿਹੜੇ ਸੂਦਰ ਸੀ ਉਹ ਪਾਠੀ ਬਣ ਗਏ, ਸਤ ਸੰਗਤ ਜੀ ਉਹ ਹੁਣ ਅਰਦਾਸੀ ਗ੍ਰੰਥੀ ਥਾਂ ਥਾਂ 'ਤੇ ਸੂਦਰ ਹੀ ਨੇ। ਇਹੋ ਜਿਹਾ ਸਮਾਂ ਆ ਗਿਆ, ਚਾਰੇ ਵਰਨ ਰਲ ਮਿਲ ਗਏ, ਇਹ ਛੱਤਰੀ ਮਾਸ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨਾ ਹੈ, ਇਹ 20 ਕੁ ਪਿੰਡ ਰਹਿ ਗਏ ਨਰੋਲ ਛੱਤਰੀਆਂ ਦੇ। ਕੀ ਕਰਦੇ ਭਏ ਸਤਸੰਗਤ ਜੀ? ਸ਼ਾਸਤਰ ਵਿਦਿਆ ਛੱਡ ਦਿੱਤੀ, ਖੇਤੀ ਕਰਨੀ ਸ਼ੁਰੂ ਕਰ ਦਿੱਤੀ ਛੱਤਰੀਆਂ ਨੇ। ਸਮਾਂ ਬਤੀਤ ਹੁੰਦਾ ਗਿਆ ਬੜਾ ਭਾਰੀ, ਆ ਗਿਆ ਆਹ ਦਿਨ ਸਤਸੰਗਤ ਜੀ, ਸਮਾਂ ਉਹ ਆ ਗਿਆ ਜਦੋਂ ਜਿਹੜਾ ਤ੍ਰੇਤੇ ਦਾ ਵਰ ਦਿੱਤਾ ਹੋਇਆ ਸੀ ਕਿ ਜਬ ਕਰਮੇ ਹਮ ਨਾਨਕ ਨਾਮ ਕਹਾਏ ਹੈ, ਉਹ ਸਮਾਂ ਆ ਗਿਆ ਖਾਲਸਾ ਜੀ ਕਲਯੁੱਗ ਦਾ। ਜਦੋਂ ਇਹ ਸਮਾਂ ਆਇਆ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ, ਉਹਨਾਂ ਬੇਦੀਆਂ ਦੀ ਕੁੱਲ ਦੇ ਅੰਦਰ ਸਤਸੰਗ ਜੀ ਬਾਬਾ ਸ਼ਿਵ ਰਾਮ ਜੀ ਹੋਏ, ਬੜੀ ਭਾਰੀ ਤਪੱਸਿਆ ਕੀਤੀ, ਸਿਮਰਨ ਕੀਤਾ। ਐਵੇਂ ਨਹੀਂ ਇਹੀ ਜੀ ਬੰਸ ਦੇ ਅੰਦਰ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਕਿਤੇ ਜਿੱਥੇ ਅਵਤਾਰ ਧਾਰਿਆ ਉਹ ਬੰਸ ਸਤਸੰਗ ਜੀ ਕਿਤੇ ਐਵੇਂ ਹੀ ਆ, ਨੇਕ ਲੰਕ ਬੰਸ ਹੈ। ਦਾਦੇ ਪੜਦਾਦੇ ਸਤਸੰਗ ਜੀ ਭਜਨ ਕਰਦੇ ਚਲੇ ਆ ਰਹੇ ਨੇ, ਸ਼ਿਵ ਰਾਮ ਤੋਂ ਸਤਸੰਗ ਜੀ ਅੱਗੇ ਬਾਬਾ ਕਾਲੂ ਜੀ ਸਤਸੰਗ ਜੀ ਹੋਏ, ਨਾਰਾਇਣ ਦਾਸ ਸੀ ਬਾਬਾ ਕਾਲੂ ਜੀ ਦਾ ਦਾਦਾ, ਉਹਨੇ ਵੀ ਭਗਤੀ ਕੀਤੀ, ਕਈ ਪੀੜ੍ਹੀਆਂ ਤੋਂ ਭਗਤੀ ਕਰਦੇ ਆ ਰਹੇ ਸਨ। ਉਹਨਾਂ ਬੇਦੀਆਂ ਦੀ ਵੰਸ ਵਿੱਚ ਸਤਸੰਗ ਜੀ ਬਾਬਾ ਕਾਲੂ ਜੀ ਪ੍ਰਗਟ ਹੋਏ, ਇਹਨਾਂ ਨੇ ਵੀ ਕਈ ਜਨਮ ਤਪੱਸਿਆ ਕੀਤੀ, ਹੇ ਪਰਮੇਸ਼ੁਰ ਤੂੰ ਮੇਰੇ ਘਰ ਵਿੱਚ ਪੁੱਤਰ ਹੋ ਕੇ ਪ੍ਰਗਟ ਹੋਵੇ ਤਾਂ ਮੈਨੂੰ ਆਨੰਦ ਪ੍ਰਾਪਤ ਹੋਵੇ। ਜਿਵੇਂ ਆਨੰਦ ਨੇ ਸਤਸੰਗ ਜੀ ਭਗਤੀ ਕੀਤੀ ਸੀ, ਹੇ ਪਰਮੇਸ਼ੁਰ ਮੇਰੇ ਘਰ ਵੀ ਆਵੇਗਾ। ਜੰਮਿਆ ਵਾਸਦੇਵ ਦੇ ਦੋਏ ਮਾਈ ਦੋਏ ਬਾਪਾ ਕਹੀਏ ਪੰਡਿਤ ਕਰੋ ਵਿਚਾਰੋ, ਦੋ ਬਾਪ ਅਤੇ ਦੋ ਮਾਵਾਂ ਕਿਹਦੀਆਂ ਨੇ? ਕ੍ਰਿਸ਼ਨ ਦੀਆਂ ਨੇ। ਵਾਸਦੇਵ ਅਤੇ ਆਨੰਦ ਸਤਸੰਗ ਜੀ ਦੋ ਬਾਪੂ, ਯਸੋਦਾ ਅਤੇ ਸਤਸੰਗ ਜੀ ਦੇਵ ਕੀ ਦੋ ਮਾਵਾਂ, ਪਰਮੇਸ਼ੁਰ ਬਿਨਾ ਕਿਹਦੀਆਂ ਹੋਣ ਸਤਸੰਗ ਜੀ? ਇਹ ਇਸੇ ਤਰ੍ਹਾਂ ਗੁਰਸਿੱਖੋ, ਇਹਨੇ ਇੱਛਾ ਕੀਤੀ ਬਾਬੇ ਕਾਲੂ ਜੀ ਨੇ ਕਿ ਮੇਰੇ ਘਰ ਵਿੱਚ ਪ੍ਰਗਟ ਹੋਵੋ ਤੁਸੀਂ। ਇਹਨੂੰ ਆਕਾਸ਼ਬਾਣੀ ਹੋਈ ਸੀ ਤੇਰੇ ਘਰ ਪ੍ਰਗਟ ਹੋਵਾਂਗੇ, ਤੇਰੇ 'ਤੇ ਮਾਇਆ ਦਾ ਪਰਦਾ ਪਾ ਕੇ ਰੱਖਾਂਗੇ, ਤੈਨੂੰ ਪਤਾ ਨਹੀਂ ਲੱਗੂ, ਤੂੰ ਪੁੱਤਰ ਹੀ ਸਮਝਦਾ ਰਹੇਗਾ ਸਾਨੂੰ। ਸਤਸੰਗਤ ਜੀ, ਬਾਬਾ ਕਾਲੂ ਜੀ ਨੇ ਬਾਬੇ ਨਾਨਕ ਨੂੰ ਆਪਣਾ ਪੁੱਤਰ ਹੀ ਸਮਝਿਆ, ਪਰਮੇਸ਼ੁਰ ਰੂਪ ਨਾ ਸਮਝਿਆ। ਉਦਣ ਪਰਮੇਸ਼ੁਰ ਰੂਪ ਸਮਝਿਆ ਜਿੱਦਣ ਸ਼ਰਾਧ ਕੀਤੇ ਬਾਬੇ ਕਾਲੂ ਨੇ ਨਾ ਆਪਣੇ ਪਿਤਰਾਂ ਨਿਮਿੱਤ। ਗੁਰੂ ਨਾਨਕ ਦੇਵ ਜੀ ਬਾਹਰੋਂ ਆ ਗਏ, ਕਹਿੰਦੇ ਪਿਤਾ ਜੀ ਕੀ ਕਰਦੇ ਹੋ? ਕਹਿੰਦੇ ਪੁੱਤਰ ਤੂੰ ਲੋਕਾਂ ਨੂੰ ਹੀ ਪਹੁੰਚਾਉਣ ਗਿੰਝਿਆ ਹੋਇਆ, ਮੈਂ ਨਹੀਂ ਤੇਰੇ 'ਤੇ ਭਰੋਸਾ ਕਰਦਾ ਬਚਨਾਂ 'ਤੇ, ਲੋਕ ਹੀ ਤੈਨੂੰ ਮੰਨਦੇ ਨੇ, ਤੈਨੂੰ ਪਤਾ ਨਹੀਂ ਆਪਾਂ ਪਿਤਰਾਂ ਨੂੰ ਵਿੱਚ ਸ਼ਰਾਧ ਕਰਨਾ। ਮਹਾਰਾਜ ਕਹਿੰਦੇ ਬਾਬਾ ਜੀ ਤੇਰੇ ਪਿਤਾ ਜੀ ਨੂੰ ਕਹਿਣ ਲੱਗੇ, ਤੁਹਾਡੇ ਪਿੱਤਰ ਉੱਥੇ ਨੇ ਜਿੱਥੇ ਭੁੱਖ ਤੇ ਹੈ ਹੀ ਨਹੀਂ, ਜਿੱਥੇ ਊਂਘ ਨਾ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਕਾਸ਼। ਕਹਿੰਦੇ ਜੇ ਦਿਖਾਵੇਗਾ ਤਾਂ ਭਰੋਸਾ ਕਰੂੰ, ਪੁੱਤ ਮੈਂ ਨਹੀਂ ਤੇਰੀਆਂ ਗੱਲਾਂ 'ਤੇ ਆਉਂਦਾ। ਉਸ ਵੇਲੇ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਨੇ ਮੱਥੇ 'ਤੇ ਹੱਥ ਰੱਖ ਦਿੱਤਾ ਆਪਦੇ ਪਿਤਾ ਦੇ। ਜਿਸ ਵੇਲੇ ਸਤਸੰਗ ਜੀ ਸਮਾਧੀ ਲੱਗੀ, ਪਹੁੰਚ ਗਿਆ ਗਾਹਾਂ, ਜਿੰਨੇ ਸ਼ਿਵ ਰਾਮ ਨਾਰਾਇਣ ਦਾਸ ਦਾਦੇ ਪੜਦਾਦੇ ਸਾਰੇ ਹੱਥ ਜੋੜ ਕੇ ਖੜ੍ਹੇ ਹੋ ਗਏ ਸਤਸੰਗ ਜੀ। ਬਨਾਰਸੀ ਮਹਾਰਾਜ ਦੀ ਦਾਦੀ ਸੀ, ਉਹ ਵੀ ਖੜ੍ਹੀ ਹੋ ਗਈ। ਜਿਸ ਵੇਲੇ ਬਾਬੇ ਕਾਲੂ ਨੇ ਦੇਖਿਆ ਵੀ ਇਹ ਖੜ੍ਹੇ ਹੋ ਗਏ, ਦੇਖ ਪਛਾਣ ਲਏ ਵੀ ਮੇਰੇ ਪਿਓ ਮਾਂ ਪਿਓ ਨੇ, ਕਹਿੰਦੇ ਤੁਸੀਂ ਮੈਨੂੰ ਹੱਥ ਜੋੜ ਕੇ ਖੜ੍ਹੇ ਹੋ ਗਏ, ਮੱਥਾ ਤਾਂ ਮੈਂ ਟੇਕਣਾ। ਕਹਿੰਦੇ ਬਾਬਾ ਕਾਲੂ, ਅਸੀਂ ਮੱਥਾ ਤੈਨੂੰ ਤਾਂ ਟੇਕਦੇ ਹਾਂ, ਤੇਰਾ ਜੀਵਨ ਧਨ ਹੈ, ਜਿੱਦਣ ਦਾ ਤੇਰੇ ਘਰ ਨਾਰਾਇਣ ਉਤਰਿਆ ਹੈ ਨਾ, ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਦਣ ਤੋਂ ਅਸੀਂ ਇੱਥੇ ਰਹਿੰਦੇ ਹਾਂ, ਦੇਖ ਲਾ ਕਿੰਨਾ ਆਨੰਦ ਹੈ ਇੱਥੇ ਸੱਚਖੰਡ ਦੇ ਵਿੱਚ। ਕਹਿੰਦਾ ਮੈਂ ਵੀ ਫਿਰ ਇੱਥੇ ਹੀ ਰਹਿਣਾ ਚਾਹੁੰਦਾ, ਜਾਣ ਨੂੰ ਬਾਬੇ ਦਾ ਜੀ ਨਾ ਕਰੇ ਮੁੜਨ ਨੂੰ। ਸਤਿਗੁਰੂ ਨਾਨਕ ਦੇਵ ਜੀ ਕੋਲੇ ਖੜ੍ਹੇ, ਜਦੋਂ ਹੀ ਬਾਹੋਂ ਫੜ ਕੇ ਹਿਲਾਏ ਤਾਂ ਸਮਾਧੀ ਘੁਲਾ ਦਿੱਤੀ। ਜਦੋਂ ਹੀ ਅੱਥਰੂ ਵਗਣ ਲੱਗ ਗਏ ਬਾਬੇ ਕਾਲੂ ਦੇ, ਚਰਨਾਂ 'ਤੇ ਮੱਥਾ ਟੇਕਣ ਲੱਗੇ, ਹੇ ਪੁੱਤਰ ਮੈਂ ਤੈਨੂੰ ਪੁੱਤਰ ਕਰਕੇ ਸਾਰੀ ਜ਼ਿੰਦਗੀ ਮੰਨਿਆ, ਕਿਰਪਾ ਕਰ ਮੈਨੂੰ ਮੇਰੇ ਮਾਂ ਬਾਪ ਕੋਲ ਹੀ ਭੇਜ ਦੇ ਉੱਥੇ ਹੀ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਪਿਤਾ ਜੀ ਚਿੰਤਾ ਨਾ ਕਰ, ਤੁਸੀਂ ਉੱਥੇ ਹੀ ਜਾਵੋਗੇ, ਹਲੇ ਪਰਾਰਬਧ ਤੁਹਾਡੀ ਬਾਕੀ ਕੁਝ ਰਹਿੰਦੀ। ਸੋ ਇਹੀ ਜੀ ਕਲਾ ਡਾਢੀ ਕੌਣ ਵਰਤਾਵੇ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ? ਖਾਲਸਾ ਜੀ, ਪਿਤਾ ਨੂੰ ਗਿਆਨ ਦੇਣਾ, ਰਾਏ ਬੁਲਾਰ ਨੂੰ ਗਿਆਨ ਦੇਣਾ, ਹਰਦਿਆਲ ਪੁਰੋਹਿਤ ਨੂੰ ਗਿਆਨ ਦੇਣਾ, ਹਰਦਾਸ ਗੋਪਾਲ ਪਾਂਧੇ ਨੂੰ ਦੇਣਾ। ਸਤਸੰਗਤ ਜੀ ਕਿਤਨਾ ਕੁ ਕਹਿ ਦਈਏ, ਮਹਾਰਾਜ ਨੇ ਬ੍ਰਹਮ ਗਿਆਨੀਆਂ ਬਣਾ ਬਣਾ ਕੇ ਸਤਸੰਗਤ ਜੀ ਸੱਚਖੰਡ ਨੂੰ ਲਾਈਨਾਂ ਲਾ ਦਿੱਤੀਆਂ, ਸਤਸੰਗ ਜੀਵਾਂ ਦੀਆਂ ਮੁਕਤ ਕਰਨ ਵਾਸਤੇ ਦਸਾਂ ਜੋਤਾਂ 'ਚ ਵਰਤ ਕੇ ਆ ਗੁਰਬਾਣੀ ਆਪਾਂ ਨੂੰ ਬਖਸ਼ਤੀ। ਗੁਰਸਿੱਖੋ, ਗੁਰਬਾਣੀ ਸਾਡਾ ਰੂਪ ਹੈ, ਜੇ ਗੁਰਬਾਣੀ 'ਚ ਜੁੜੋਗੇ ਉਸੇ ਰਸਤੇ ਤੁਸੀਂ ਆਵੋਗੇ, ਅਤੇ ਜਮ ਨਾ ਭੇਖੇ ਨੈਣ, ਤੁਸੀਂ ਜਮ ਨੂੰ ਨਹੀਂ ਨੇਤਰਾਂ ਦੇ ਨਾਲ ਦੇਖੋਗੇ, ਫਿਰ ਗੁਰੂ ਨਾਨਕ ਦੇਵ ਜੀ ਉਸਦੇ ਚਰਨਾਂ 'ਚ ਹੀ ਆਪਾਂ ਵੀ ਸਮਾਵਾਂਗੇ। ਖਾਲਸਾ ਜੀ, ਐਡਾ ਵੱਡਾ ਪ੍ਰਤਾਪ ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਹੈ, ਆਪ ਦੱਸਦੇ ਹਨ ਦਸਵੇਂ ਪਾਤਸ਼ਾਹ ਅੱਗੇ।
ਸਭ ਸਿੱਖਨ ਕੋ ਸੁਖ ਦਏ,
ਤਿੰਨ ਬੇਦੀਆਂ ਨੇ ਕੀ ਕੁੱਲ ਵੇਖੇ, ਪ੍ਰਗਟੇ ਨਾਨਕ ਰਾਏ। ਅੱਜ ਦੇ ਦਿਨ ਸਤਸੰਗ ਜੀ ਉਹਨਾਂ ਬੇਦੀਆਂ ਦੀ ਵੰਸ ਦੇ ਅੰਦਰ ਪਾਤਸ਼ਾਹ ਰੂਪ ਗੁਰੂ ਨਾਨਕ ਦੇਵ ਸਾਹਿਬ ਜੀ प्रकाश रूप होकर के सत्संगी प्रगट होए, की कीता अवतार धार के सब सिखन को सुख दे, दुख नहीं किसे नूं दिता है, सारे नूं सुख ही सुख दिते। जे मुसलमान आ गया उन्हूं भी दुख नहीं दिता, जे कोई पापी आ गया उन्हूं भी दुख नहीं दिता, कोई किसे तरह का जी। जिहड़ा इहदे महाराज दे सेवकां नूं तल तल के खाण वाला कौडा राक्षसी मरदाने वर्गिया नूं उन्हूं भी सुख ही दिता। कोई भी सत्संग जी किते देखो तां सही, जिथे महाराज ने चरण पाए किसे नूं तंग कीता होवे, सारिआं नूं सुख ही सुख दिता। खालसा जी गुरु नानक देव की घोली झोली में सुख है, दुख नहीं हन। जिहड़ा झोली छुंदा उही कुछ वंडीदा है। महाराज ने सुख वंडिया खालसा जी, दुख है ही नहीं, वंडना कित्थों सी। सब सिखन को सुख दे, जै तै भय सहाय। जिथे किथे भी गुरसिखा ने चेते कीता, अज भी साधुआं नूं पुछो कमाई आलिआं नूं, क्यों भाई मारे दर्शन हो जाते। बड़े बड़े आपां पिछे प्रसंग विचार दे रहे, संढौरे दे सतसंगी पठान नूं बड़े चरीसे कढे इसने कि खुदा दे दर्शन होण। जदों फेल हो गया कुछ ना दर्शन होए, सारे कुरान शरीफ वगैरह जिन्ने इहदे कोल किताबां सी सब मार कंडे रोडन चलिया गया। कहिंदा कोई खुदा खदू नहीं, खाओ पीओ आ जग मिठा गला कंडिठा। बार कंडे ते जिस वेले पुस्तक चक्की जांदा साधु मिल गया, सतसंग जी बिरछ तले बैठा। कमाई आला साधु सी, हाक मार ली पठान किथे नूं चलिया, कहिंदा मैं नहीं तेरे पखंडी दे मत्थे लगदा, लोकां नूं पुठे पासे डाउंदे हो, आ मैं किताबां सिटण चलिया, मैं बथेरा बंदगी करके देखदी कोई खुदा खदू नहीं। बिरथा ना साध मिलाप, साधु दा मिलाप निस्पर नहीं जांदा। पुस्तक रख ले सारी इहदे कोल विथिया पुछी, कहिंदा चंगा नानक दी कलामता पढ़ के देख। 40 दिन पढ़ी कुछ ना पता लग्या, फिर 40 दिन तप कीता, कंधा ते लिखिया होया देखिया सतसंगी मूल मंत्र सारे थां थां ते। फिर जदों सतसंगी तीजी वेरी पढ़िया तां गुरु नानक देवी दे दर्शन होए प्रतक, समाधि लग गई, आकाशवाणी होई, हे पठान मुसलमान दे घर च तेरा जन्म होया, तेरे कोले बड़ा पदार्थ है, जे तू साडी खुशी लैना चाहना अखीरले स्वासा तक लंगर चला, खरायत दे। सारी जिंदगी उन्हें सतसंग संढौरे लंगर चलाया, पठाना ने गुरु नानक देव जी के ददारे करके सतसंग जी पुनदान किया, सारी जिंदगी धार्मिक दायरे च नंघाई। आपां तां भाई गुरु नानक देव जी की फुलवाड़ी हाँ। सो ऐसे तिन बेदिन क्यों कुल वेखे प्रगटे नानक राय, सब सुखन को सुख दे, जै तै भय सहाय। जिथे किथे मारा सहायक होंदे,
तिने हे कल मैं धर्म चलायो, सब साधन को राहो चलायो बतायो।
इहो सतसंग जी जिन्ने उस वेले दे बड़ी पूजक लोग सन, आपो अपनी पूजा कराउण वाले गोरखनाथ वर्गे सिद्ध, जिन्हां दा बड़ा भारी बोलबाला सी, किसे नूं उठण नहीं सी दिंदे, सिद्धियां रिद्धियां दे मालक सन, लोग सारे उन्हां नूं पूजदे सी। शब्द सिद्धि शब्द जीती सिद्ध मंडली, कीतो सू अपना पंथ निराला, शब्द द्वारा जित के सिद्धां दी मंडली नूं आ गुरमुख पंथ तीतो गुरसिखी पंथ प्रगट कीता। सतसंग जी तेने कर्मों धर्म चलायो, सब साधन को राह बतायो। दसवें पातशाह कहिंदे भाई ये कलयुग दे अंदर आ गुरसिखी निरोल धर्म प्रगट कीता गुरु नानक देव जी ने। जिहड़े साधन करन वाले परमेश्वर की प्राप्ति दे जतन करन वाले उन्होंने भगती का रास्ता दस दिता, उन्होंने कन्ना पाड़ के मुंदरा पा के धूणिया सेक विच बैठन नहीं कहा, उन्होंने कहा आओ जे सेक तप करना तो आओ संगत विच लंगर की सेवा करो, आओ जे भगती करनी है तो संगत विच जुड़ो। तो सतसंग जी साग आप गृहस्थी हो के गृहस्थियां घर बारी होए वरत्या, घर बारी होए पैरी पाए, आप घर बारी होके वरते, जिन्ने घर बारी गुरु के गृहस्थी सी चरनी पा के तार दिते।
मार्ग में आए ते कबहू नहीं पाप संताए।
जेड़ा भाई गुरु नानक देव जी दे भाव भगती दे मार्ग में आवेगा गुरसिखी धारेगा, उन्हां नूं पाप नहीं तपाउणगे कदे भी, पापां दा दुख नहीं भोगेगा, ओह ओनू जम नहीं नेड़े आउणगे। जेड़े भाई इस गुरसिखी पंथ विच आ गए गुरु नानक देव दी सिख्या दे दायरे विच, ਉਹਨਾਂ ਦੇ ਆਦੀ ਵਿਆਦੀ ਪ੍ਰਤਾਪ ਵੀ ਉਹਨਾਂ ਦੇ ਪਾਪ ਵੀ ਮਹਾਰਾਜ ਨੇ ਚੱਕ ਦਿੱਤੇ। ਇੱਥੇ ਵੀ ਜਿੰਨਾ ਚਿਰ ਜੀਵ ਗੁਰਸਿੱਖ ਜ਼ਿੰਦਗੀ ਭੋਗਦੇ ਹੈ ਉਹਨਾਂ ਨੂੰ ਦੁੱਖ ਨਹੀਂ ਹੈ ਕੋਈ ਵੀ, ਉਹਨੂੰ ਕਦੇ ਭੁੱਖ ਨਹੀਂ ਹੈ। ਜਿਨ੍ਹਾਂ ਦੇ ਥਾਂ ਥਾਂ ਲੰਗਰ ਚੱਲਦੇ ਕਦੇ ਗੁਰਸਿੱਖ ਵੀ ਭੁੱਖਾ ਮਰਦਾ ਦੇਖਿਆ ਹੈ। ਅੰਤ ਨੂੰ ਸੱਚ ਸਮਝੀ ਕਾਲ ਵੀ ਉਹਨਾਂ ਦੇ ਨੇੜੇ ਨਹੀਂ ਗੁਰਸਿੱਖਾਂ ਦੇ ਆਵੇਗਾ ਜੋ ਬਾਣੀ ਪੜ੍ਹਨਗੇ।
ਨਾਨਕ ਅੰਗਦ ਕੇ ਬਵ ਧਰਾ ਧਰਮ ਪਰਚੋ ਪਰਚਰ ਪਰਚਰ ਇਹ ਜਗ ਮੋਹ ਕਰਾ।
ਫਿਰ ਕੀ ਡਾਢੀ ਕਲਾ ਵਰਤਾਈ ਸਤ ਸੰਗਤ ਜੀ, ਜਿਸ ਵੇਲੇ ਦੇਖਿਆ ਕਿ ਜੋਤੀ ਜੋ ਸਮਾਉਣਾ ਚੋਲਾ ਤਾਂ ਪੁਰਾਣਾ ਹੋ ਗਿਆ। ਆਪ ਜੀ ਨੇ ਸਤ ਸੰਗਤ ਜੀ 1561 ਵਿੱਚ ਕਰਤਾਰਪੁਰ ਵਸਾ ਦਿੱਤਾ ਸੀ, ਇੱਥੇ ਖੇਤੀਆਂ ਕਰਾਈਆਂ, ਬੇਅੰਤ ਸੰਗਤਾਂ ਜੁੜਦੀਆਂ ਰਹੀਆਂ, ਇੱਥੇ ਗੁਰੂ ਅੰਗਦ ਦੇਵ ਜੀ ਦਾ ਮਿਲਾਪ ਹੋਇਆ, ਗੁਰਤਾ ਗੱਦੀ ਦਿੱਤੀ, ਸਾਹਿਬਜ਼ਾਦੇ ਪਰਖ ਲੈ ਕੇ ਪੂਰੇ ਉਤਰਦੇ ਨਹੀਂ ਆਗਿਆ ਵਿੱਚ। ਉਸ ਤੋਂ ਉਪਰੰਤ ਸਤ ਸੰਗਤ ਜੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਆਪ ਨੇ ਬਦਲਣਾ ਕੀਤਾ। 12 ਸਾਲ ਗੁਰਤਾ ਗੱਦੀ ਕੀਤੀ ਗੁਰੂ ਅੰਗਦ ਦੇਵ ਜੀ ਨੇ। ਸਤ ਸੰਗਤ ਜੀ ਰਸਮਰਤ ਖੀਰ ਕਿਹਾਲੀ ਖੰਡੂਰ ਸਾਹਿਬ ਸੱਚਖੰਡ ਵਰਤਾ ਦਿੱਤਾ। ਜਿਹੜੇ ਸਤ ਸੰਗਤ ਤਪੇ ਲੋਕ ਸਨ ਜੋਗੀ ਈਰਖਾ ਕਰਦੇ, ਗੁਰੂ ਅੰਗਦ ਦੇਵ ਜੀ ਨੂੰ ਖਨੂਰ ਸਾਹਿਬ ਤੋਂ ਕਢਾਇਆ। ਸਤ ਸੰਗਤ ਜੀ ਉਹ ਮਾਰੇ ਗਏ, ਲੇਕਿਨ ਕਿਸੇ ਦਾ ਬੁਰਾ ਨਹੀਂ ਚਿਤਵੇ ਆਪ ਜੀ ਨੇ। ਫਿਰ ਤੀਜੀ ਜੋਤ ਗੁਰੂ ਅਮਰਦਾਸ ਜੀ ਰੂਪ ਗੁਰੂ ਨਾਨਕ ਦੇਵ ਜੀ ਨੇ ਧਾਰੀ।
ਦੀਪ ਜਗਾਇਓ,
ਜੇ ਦੀਵੇ ਤੋਂ ਦੀਵਾ ਜਗਾ ਦਈਏ ਸਤ ਸੰਗਤ ਜੀ, ਪ੍ਰਕਾਸ਼ ਤੀਜਾ ਦੀਵਾ ਘੱਟ ਨਹੀਂ ਕਰਦਾ। ਇਸੇ ਤਰ੍ਹਾਂ ਗੋਬਿੰਦ ਬਾਲ ਗੋਬਿੰਦਪੁਰੀ ਸਮ ਜਲਨ ਤੀਰ ਪਾਸ ਮਨਾਇਓ, ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰਮੁਖ ਦੇਹ ਗੁਰੂ ਸੁਖ ਪਾਇਓ। ਸੰਗਤਾਂ ਨੇ ਸਤ ਸੰਗਤ ਜੀ ਬੜਾ ਸੁਖ ਪਾਇਆ। 22 ਸਾਲ ਕੋਈ ਮਰਿਆ ਨਹੀਂ ਗੋਬਿੰਦਵਾਲ ਸਾਹਿਬ ਖਾਲਸਾ ਜੀ, ਕਾਲ ਨੂੰ ਰੋਕ ਕੇ ਰੱਖ ਦਿੱਤਾ। ਉਹੀ ਗੁਰੂ ਨਾਨਕ ਦੇਵ ਜੀ ਤੀਜੀ ਜੋਤ ਭੱਲਿਆਂ ਦੀ ਬੰਸ ਵਿੱਚ ਸਤ ਸੰਗਤ ਜੀ ਪ੍ਰਗਟ ਹੋਈ। ਦਸਵੇਂ ਪਾਤਸ਼ਾਹ ਕਹਿੰਦੇ ਭਾਈ ਉਹ ਵਰਦਾਨ ਦਾ ਸਮਾਂ ਆ ਗਿਆ, ਜਿਹੜਾ ਵਰਦਾਨ ਦਿੱਤਾ ਸੀ ਬੇਦੀਆਂ ਨੇ ਕਿ 3 ਵੇਦ ਸੁਣ ਕੇ ਤੁਸੀਂ ਸਾਨੂੰ 4ਵਾਂ ਵੇਦ ਸੁਣਦੇ ਸਾਰ ਹੀ ਦਰਾਜ ਦਿੱਤਾ, ਅਸੀਂ ਤੁਹਾਨੂੰ ਵਰਦਾਨ ਦਿੰਦੇ ਹਾਂ ਹੇ ਲੱਭੂ ਬੰਸ ਦੇ ਰਾਜਿਓ, ਜਦੋਂ ਕਲਯੁਗ ਦੇ ਸਮੇਂ ਗੁਰੂ ਨਾਨਕ ਦੇਵ ਜੀ ਸਾਡੀ ਬੰਸ ਵਿੱਚ ਹੋਣਗੇ, 3 ਥਾਂ 'ਤੇ ਗੱਦੀਆਂ ਦੇ ਉੱਤੇ ਸੁੱਖ ਪਰਪਕਾਰ ਕਰਕੇ 4ਥੇ ਥਾਂ 'ਤੇ ਗੱਦੀ ਦੇ ਮਾਲਕ ਤੁਸੀਂ ਹੋਵੋਗੇ। ਜਬ ਵਰਦਾਨ ਸਮਾਂ ਬਹੁ ਆਵਾ, ਜਦੋਂ ਉਹ ਵਰਦਾਨ ਜਿਹੜਾ ਦਿੱਤਾ ਹੋਇਆ ਸੀ ਸਮਾਂ ਆ ਗਿਆ।
ਰਾਮਦਾਸ ਤਬ ਗੁਰੂ ਕਹਾਵਾ,
ਖਾਲਸਾ ਜੀ ਆਖੋ ਵਾਹਿਗੁਰੂ। ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਾਮਦਾਸ ਗੁਰੂ ਕਹਾਉਣਾ ਕੀਤਾ। ਲਾਹੌਰ ਦੇ ਮੁਕਾਬਲੇ 'ਤੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਪ੍ਰਗਟ ਕਰਕੇ ਰੱਖ ਦਿੱਤਾ। ਰਾਮ ਗੁਰੂ ਰਾਮਦਾਸ ਜੀ ਹੋਏ ਪ੍ਰਗਟ।
ਵਰਦਾਨ ਪੁਰਾਤਨ ਦੀਆ,
ਉਹ ਵਰਦਾਨ ਪੁਰਾਣਾ 3 ਯੁਗ ਦਾ ਵਰ ਦਿੱਤਾ ਹੋਇਆ ਸੀ ਕਿ ਨਹੀਂ, ਸਮਾਂ ਕਿੰਨਾ ਲੰਘ ਗਿਆ, ਪਰ ਬਚਨ ਨਹੀਂ ਸਤ ਸੰਗਤ ਜੀ ਟਲੇ ਉਹਨਾਂ ਬੇਦੀਆਂ ਦੇ, ਜਿਨ੍ਹਾਂ ਨੇ ਸਤ ਸੰਗਤ ਜੀ ਵੇਦ ਸੁਣਾਏ ਔਰ ਰਾਜੇ ਨੇ ਸਤ ਸੰਗਤ ਜੀ ਰਾਜ ਭੇਟਾ ਕੀਤਾ, ਉਹਨਾਂ ਨੇ ਆਸ਼ੀਰਵਾਦ ਦਿੱਤੀ ਚੰਗਾ ਆਊਗਾ ਸਮਾਂ। ਰਾਜ ਦੀ ਗੱਦੀ ਕੀ ਚੀਜ਼ ਸੀ ਸਤ ਸੰਗਤ ਜੀ? ਲਾਹੌਰ ਦੇ ਤਖ਼ਤ ਦੀ, ਗੁਰੂ ਨਾਨਕ ਦੇਵ ਜੀ ਦੇ ਸਤ ਸੰਗਤ ਜੀ ਜਿਹੜਾ ਅਕਾਲ ਤਖ਼ਤ ਦੀ ਗੱਦੀ ਹੈ ਉਹਦੇ ਤੁੱਲ ਹੋ ਸਕਦੀ ਹੈ ਲਾਹੌਰ ਦੀ ਜਾਂ ਦਿੱਲੀ ਦਾ ਤਖ਼ਤ? ਸੋ ਉਹਨੇ ਸਤ ਸੰਗਤ ਜੀ ਕੇਵਲ ਲਾਹੌਰ ਦਾ ਤਖ਼ਤ ਹੀ ਦਿੱਤਾ ਸੀ ਨਾ ਭੇਟਾ, ਉਹਦੇ ਇਵਜ ਵਿੱਚ ਕੀ ਮਿਲਿਆ? ਸਤ ਸੰਗਤ ਜੀ ਲਵੂ ਦੀ ਬੰਸ ਦੇ ਅੰਦਰ ਗੁਰੂ ਰਾਮਦਾਸ ਜੀ ਰੂਪ ਸੋਢ ਬੰਸ ਵਿੱਚ ਦੀਨ ਦੁਨੀ ਦਾ ਤਖ਼ਤ ਹਰ ਸੱਚੇ ਤਖ਼ਤ ਰਚਾਇਆ, ਸਤ ਸੰਗਤ ਮੇਲਾ ਨਾਨਕ ਨਿਰਪਾਉ ਨਿਰਾਂਕਾਰ ਵੀ ਸਿੱਧਾ ਖੇਲਾ। ਸੋ ਸਤ ਸੰਗਤ ਜੀ ਉਹ ਤਖ਼ਤ ਮਿਟ ਗਏ। ਲਾਹੌਰ ਦੇ ਤਖ਼ਤਾਂ 'ਤੇ ਬਥੇਰੇ ਸੂਬਿਆਂ ਨੇ ਰਾਜਿਆਂ ਨੇ ਰਾਜ ਕੀਤਾ, ਦਿੱਲੀ ਦੇ ਤਖ਼ਤਾਂ 'ਤੇ ਕੀਤਾ, ਬਲੀਆ ਮੇਟ ਹੋ ਗਏ ਤੁਰੇ ਫਿਰਦੇ ਥਾਂ ਥਾਂ 'ਤੇ। ਅੱਜ ਸਤ ਸੰਗਤ ਜੀ ਸੱਚਾ ਤਖ਼ਤ ਦਾ ਉਸੇ ਤਰ੍ਹਾਂ ਹੀ ਹੈ। ਉਹ ਅਕਾਲ ਤਖ਼ਤ ਦਾ ਸਤ ਸੰਗਤ ਜੀ ਜਿਹੜਾ ਤਖ਼ਤ ਸੀ ਉਹ ਗੁਰੂ ਰਾਮਦਾਸ ਜੀ ਦੇ ਪੋਤੇ ਦੇ ਵਿਰਸੇ 'ਚ ਆਇਆ ਕਿ ਨਹੀਂ? ਸਤ ਸੰਗਤ ਜੀ ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਪਕਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਪੁੱਛਣ ਸਿੱਖ ਅਰਦਾਸ ਕਰ ਕਹਿ ਮਹਿਲਾਂ ਤੱਕ ਦਰਸ਼ਨ ਹਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸੋ ਉਹ ਗੁਰੂ ਰਾਮਦਾਸ ਜੀ ਸਤਸੰਗ ਜੀ ਹੋਏ
ਅਮਰਦਾਸ ਸੁਰਪੁਰ ਮਗਲੀਆ
ਗੁਰੂ ਅਮਰਦਾਸ ਜੀ ਤੀਜੇ ਗੁਰੂ ਨਾਨਕ ਦੇਵ ਸਾਹਿਬ ਜੀ ਜੋਤ ਵਿੱਚ ਲੀਨ ਹੋ ਗਏ
ਨਾਨਕ ਅੰਗਦ ਕਰਮਨ
ਜਿਹੜੀਆਂ ਸਿੱਖ ਸੰਗਤਾਂ ਨੇ ਇਹਨਾਂ ਨੇ ਕੀ ਭਰੋਸਾ ਰੱਖਿਆ ਗੁਰੂ ਨਾਨਕ ਦੇਵ ਜੀ ਨੂੰ ਰਤੀ ਮਾਤਰ ਵੀ ਫਰਕ ਨਹੀਂ ਪਾਇਆ ਗੁਰੂ ਅੰਗਦ ਰੂਪ ਮੰਨਿਆ
ਅਮਰਦਾਸ ਅੰਗਦ ਪਹਿਚਾਨ
ਉਸੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਪਛਾਣਿਆ ਪੀੜੀ ਦਰ ਪੀੜੀ ਫਿਰ ਗੁਰੂ ਰਾਮਦਾਸ ਜੀ ਪਛਾਣਿਆ
ਅਮਰਦਾਸ ਰਾਮਦਾਸ ਕਹਾਇਓ
ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਸਦਾਉਣਾ ਕੀਤਾ
ਸਾਧਨ ਲਖਾ ਮੂੜ ਨਹਿ ਪਾਇਓ
ਇਹ ਜਿੰਨੇ ਸਾਧਨ ਕਰਨ ਵਾਲੇ ਗੁਰਮੁਖ ਗੁਰਸਿੱਖ ਅੰਮ੍ਰਿਤਧਾਰੀ ਬਾਣੀ ਦਾ ਰਸ ਲੈਣ ਵਾਲੇ ਇਹ ਉਹਨਾਂ ਨੇ ਸਤਸੰਗ ਜੀ ਨੇਚਾ ਪ੍ਰਾਪਤ ਕੀਤਾ ਉਹਨਾਂ ਨੂੰ ਗਿਆਨ ਮਿਲਿਆ ਉਹਨਾਂ ਨੇ ਜਮਾਂ ਤੋਂ ਛੁੱਟ ਕੇ ਸਦਾ ਬ੍ਰਹਮ ਵਿੱਚ ਸਮਾਪਤ ਲੀਨਤਾ ਪਾਈ ਨਹੀਂ ਸਾਰੇ ਮੂਰਖਾਂ ਨੂੰ ਨਹੀਂ ਪਤਾ ਲੱਗਿਆ ਨਹੀਂ ਤਾਂ ਲੋਕਾਂ ਨੇ ਸਾਰੀਆਂ ਦੇਹਾਂ ਨੂੰ ਵੱਖਰੇ ਵੱਖਰੇ ਸਮਝਿਆ
ਪਹਿਚਾਨਾ
ਦਸਵੇਂ ਪਾਤਸ਼ਾਹ ਕਹਿੰਦੇ ਭਾਈ ਕੋਈ ਕੋਈ ਗੁਰਮੁਖ ਨੇ ਜਿਨ੍ਹਾਂ ਨੇ ਸਾਰੇ ਦਸਵੇਂ ਪਾਤਸ਼ਾਹ ਤੱਕ ਸਾਰੇ ਸਰੂਪਾਂ ਨੂੰ ਗੁਰੂ ਨਾਨਕ ਰੂਪ ਹੀ ਮੰਨਿਆ ਜਿਨ੍ਹਾਂ ਨੇ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਸੰਗਤ ਨੂੰ ਪੰਜਾਂ ਪਿਆਰਿਆਂ ਨੂੰ ਦਸਾਂ ਪਾਤਸ਼ਾਹੀਆਂ ਨੂੰ ਗੁਰੂ ਨਾਨਕ ਰੂਪ ਮੰਨਿਆ ਨਾ ਇਨ ਮਿਨ ਉਹੀ ਸਰੂਪ ਉਹਨਾਂ ਨੇ ਮੁਕਤੀ ਪਾਈ ਹੈ ਇਹ ਸਿੱਖਿਆ ਸੰਗਤ ਵਿੱਚ ਪ੍ਰਾਪਤ ਹੁੰਦੀ ਇਹ ਸਿੱਖਿਆ ਨੂੰ ਸਮਝੇ ਤੋਂ ਬਿਨਾਂ ਮੁਕਤੀ ਨਾ ਕਿਸੇ ਦੇ ਹੱਥ ਚ ਆ ਗਈ
ਰਾਮਦਾਸ ਹਰ ਸੋ ਮਿਲ ਗਏ
ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਗੁਰੂ ਅਰਜਨ ਦੇਵ ਜੀ ਤਖ਼ਤ ਦੇ ਮਾਲਕ ਬਣੇ
ਅਰਜਨ ਪ੍ਰਭ ਲੋਕ ਸਿਧਾਏ
ਜਦੋਂ ਸਤਸੰਗ ਜੀ ਸ਼ਹੀਦੀ ਦਿੱਤੀ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ
ਠਹਿਰਾਏ
ਉਦੋਂ ਵੀ ਚੜ੍ਹਦੀ ਕਲਾ ਚ ਸਤਸੰਗ ਜੀ ਕਾਲ ਤਖ਼ਤ ਪ੍ਰਗਟ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ
ਗੋਬਿੰਦ ਪ੍ਰਭ ਲੋਕ
ਉਹ ਜਿਹੜੀ ਸਤਸੰਗ ਜੀ ਛਤਰੀ ਬੰਸ ਦੇ ਅੰਦਰ ਸੂਰਮਤਾਈ ਗੁੰਮ ਹੋ ਚੁੱਕੀ ਸੀਗੀ ਗੁਰੂ ਨਾਨਕ ਦੇਵ ਜੀ ਤੋਂ ਕਈ ਪੀੜੀਆਂ ਪਹਿਲਾਂ ਉਹ ਛੇਵੇਂ ਪਾਤਸ਼ਾਹ ਵੇਲੇ ਦੁਬਾਰਾ ਸਤਸੰਗ ਜੀ ਪ੍ਰਗਟ ਹੋ ਗਈ ਕਿ ਨਹੀਂ ਫਿਰ ਸ਼ਸਤਰਧਾਰੀ ਸੂਰਮੇ ਕਰ ਦਿੱਤੇ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਤੇ ਬੈਠੇ ਆਪ ਜੀ ਸੱਚਖੰਡ ਗਏ ਕੀਰਤਪੁਰ ਸਾਹਿਬ ਕੌਤਕ ਵਰਤਾਇਆ ਗੁਰੂ ਹਰ ਰਾਏ ਸਾਹਿਬ ਜੀ ਤਖ਼ਤ ਦੇ ਮਾਲਕ ਬਣੇ
ਹਰੀ ਕ੍ਰਿਸ਼ਨ ਤਿੰਨ ਕੇ ਸੁਧ ਭਏ
ਉਸ ਤੋਂ ਉਪਰੰਤ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਦੁਖ ਜਾਏ
ਤੇਗ ਬਹਾਦਰ ਭਏ
ਉਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਤਖ਼ਤ ਦੇ ਮਾਲਕ ਬਣੇ
ਜੰਝੂ ਰਾਖਾ ਪ੍ਰਭਤਾ
ਉਹਨਾਂ ਨੇ ਕੀ ਪਰਉਪਕਾਰ ਕੀਤਾ ਖਾਲਸਾ ਜੀ ਆ ਹਿੰਦ ਵਾਸੀਆਂ ਦਾ ਧਰਮ ਰੱਖਿਆ ਤਿਲਕ ਸੀ ਤਿਲਕ ਖੁਰਚ ਦਿੰਦੇ ਸੀ ਮੁਸਲਮਾਨ ਮੱਥਿਆਂ ਤੋਂ ਜਨੇਊ ਸਾੜ ਦਿੰਦੇ ਸੀ ਇਹਨਾਂ ਦਾ ਰੱਖ ਕੇ ਦਿਖਾ ਦਿੱਤਾ ਸਤਸੰਗ ਜੀ ਗੁਰੂ ਨਾਨਕ ਦੇਵ ਜੀ ਨੌਵੀਂ ਜੋਤ ਦੇ ਅੰਦਰ ਆ ਸਾਕਾ ਵਰਤਾਇਆ ਲਾਹੌਰ ਵਿੱਚ ਦਿੱਲੀ ਵਿੱਚ ਕਲਯੁਗ ਦੇ ਚਾਹੇ ਜਾ ਸਾਖਾ ਕੌਣ ਕਰੇ ਗੁਰੂ ਨਾਨਕ ਨੇ ਹੀ ਕਰਿਆ ਸਤਸੰਗ ਜੀ ਨੌਵੇਂ ਸਰੂਪ ਧਾਰ ਕੇ ਜਿਹੜੇ ਸਾਧਨ ਕਰਨ ਵਾਲੇ ਸਾਧੂ ਲੋਕ ਸੀ ਉਹਨਾਂ ਵਾਸਤੇ ਇੱਡੀ ਵੱਡੀ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ
ਸੀਸ ਦੀਆ ਪਰ ਸੀਨਾ ਉਚਰੀ
ਨੌਵੇਂ ਜਾਮੇ ਚ ਸੀਸ ਦੇ ਦਿੱਤਾ